ਸਲੋਕ ਮਹੱਲਾ ਤੀਜਾ ਮਨ ਮੁਖ ਕਾਇਰ ਰੂਪ ਹੈ ਵਾਹਿਗੁਰੂ ਕੇ ਖਾਲਸਾ ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਜੋ ਗੁਰਮੁਖਾਂ ਨੇ ਉਹ ਹਰ ਤਰ੍ਹਾਂ ਕਰਕੇ ਹੀ ਵਾਹਿਗੁਰੂ ਦੇ ਦਰ ਪ੍ਰਮਾਣ ਨਹੀਂ ਹਨ ਗੁਰਮੁਖਤਾ ਤੋਂ ਬਗੈਰ ਜਿਹੜੀ ਮਨੁੱਖਤਾ ਹੈ ਉਹ ਅਸੀਂ ਵੀ ਭੇਜੀ ਹੈ ਜੀ ਫਰਮਾਉਂਦੇ ਹਨ ਤੀਜੇ
ਪਾਤਸ਼ਾਹ
ਮਨਮੁਖ ਮਨ ਭਾਈ ਉਹ ਕਾਇਮ ਕਰੋ ਲੋਹ ਮੋਹਕਾਰ ਨੂੰ ਜਿੱਤ ਨਹੀਂ ਸਕਦੇ ਇਸ ਕਰਕੇ ਜਿਹੜੇ ਕਾਮ ਦਾ ਫਿਰਨਾ ਆਉਂਦਾ ਕ੍ਰੋਧ ਦਾ ਫਿਰਨਾ ਆਉਂਦਾ ਉਹਦੇ ਪੈਰ ਹੋ ਜਾਂਦੇ ਆ ਤੇ ਜਿੱਥੇ ਰੋਕਿਆ ਨਹੀਂ ਜਾਂਦਾ ਜਿੱਥੇ ਆਪਣਾ ਕ੍ਰੋਧ ਨਹੀਂ ਰੋਕਿਆ ਜਾਂਦਾ ਮੈਨੂੰ ਆਹ ਬੁਖਾਰ ਚੜ ਜਾਂਦਾ ਜਦੋਂ ਗੁੱਸਾ ਆ ਜਾਵੇ ਮੇਰੇ ਵਿਕਾਰ ਨਹੀਂ ਰੋਕਿਆ ਜਾਂਦਾ ਉਸ ਵੇਲੇ ਮੇਰੇ ਅੰਦਰ ਕੋਈ ਸ਼ਰਮ ਲਾਜ ਨਹੀਂ ਰਹਿੰਦੀ ਇਹ ਵਿਕਾਰਾਂ ਦੇ ਰੋਕਣ ਵੱਲੋਂ ਮਨ ਨੂੰ ਕਹਿਰ ਹੋਣਗੇ ਜਿਵੇਂ ਸੂਰਮੇ ਬਹਾਦਰ ਨੂੰ ਵੇਖ ਕਰਕੇ ਕਹਿਰ ਆਦਮੀ ਜੰਗ ਚ ਭੱਜ ਜਾਂਦਾ ਉਹ ਜਦੋਂ ਵਿਕਾਰ ਆਉਂਦੇ ਹੈ ਮਹਾਰਾਜ ਦਾ ਨਾਮ ਨਹੀਂ ਜਿਨ੍ਹਾਂ ਨੂੰ ਜਪਿਆ ਮਨ ਨੂੰ ਮੁਖੀ ਬਣਾਈ ਬੈਠੇ ਹੈ ਜੋ ਮਨ ਕਹਿੰਦਾ ਉਹ ਹੀ ਕਰਦੇ ਹੈ ਉਹ ਕਹਿਰ ਹੋਣਗੇ ਕਾਮ ਆਦਿਕਾਂ ਨੂੰ ਰੋਕਣ ਵਾਸਤੇ ਅਤੇ ਕੁਰੂਪ ਹੈ ਦਿਲ ਦੀ ਸਫਾਈ ਨਹੀਂ ਉਹਨਾਂ ਦੀ ਮਨ ਬੇਸੁਭਾਅ ਹੈ ਹਰ ਵਕਤ ਦਿਲ ਦੀ ਸਫਾਈ ਤੋਂ ਰਹਿਤ ਹਨ ਉਹ ਪੁਰਖ
ਦਿਲ ਨਾਵ ਹੈ ਨੱਕ ਨਾਵ
ਬਣ ਕੇ ਨੱਕਦੇ ਹਨਗੇ ਉਹ ਭਾਵੇਂ ਹੋਰ ਸਾਧਨ ਵੀ ਕਰਦੇ ਹਨ ਉਹ ਜਿਵੇਂ ਚਾਹੇ ਕਬੀਰ ਦੇ ਹੁਕਮ ਦੀ ਕੁਰੂਪ ਨਾਮ ਬਿਨਾ ਚਾਹੇ ਕਬੀਰ ਦੇ ਸੁੰਦਰ ਸਰੂਪ ਨਾਮ ਬਿਨਾ ਜੇ ਹੁਕਮ ਦੀ ਕੁਰੂਪ ਜਿਵੇਂ ਸੋਹਣਾ ਸਰੂਪ ਹੋਵੇ ਤੇ ਹੋਵੇ ਚੁੱਬਾ ਇਸੇ ਪ੍ਰਕਾਰ ਸਾਹਿਬ ਸੰਗਤ ਜੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਾਰਾ ਕਹਿੰਦੇ ਹਨ
ਦਿਲ ਨਾਵ ਨੱਕ ਨਾਵ
ਬਿਨਾਂ ਪਰਮੇਸ਼ਰ ਦੇ ਨਾਮ ਜਿਵੇਂ ਕੁੱਬਾ ਹੁੰਦਾ ਤੇ ਜਿਵੇਂ ਨਕਸ਼ਾ ਹੁੰਦਾ ਹੈ ਇਸ ਪ੍ਰਕਾਰ ਹੋਣਗੇ ਨਾਮ ਤੋਂ ਬਿਨਾਂ ਜਸ ਰੂਪੀ ਨੱਕ ਨਹੀਂ ਹੈ ਨਾ ਇਹ ਦੁਨੀਆਂ ਚ ਸੋਭਾ ਹੈ ਨਾ ਪਰਲੋਕ ਚ ਜਸ ਰੂਪੀ ਨੱਕ ਹੈ ਇਹ ਨੱਕ ਨੀ ਉਹਨਾਂ ਲੋਕ ਪਰਲੋਕ ਦੇ ਨੱਕ ਨਾਲ ਜਸਦਾ ਹੁੰਦਾ ਲੋਕ ਕਹਿੰਦੇ ਮੈਂ ਕੀ ਨੱਕ ਦਿਖਾਊਂਗਾ ਤੇ ਮੇਰਾ ਜਸ ਨੀ ਮਤਲਬ ਹੋਣਾ ਤੇ ਨਾਮ ਤੋਂ ਬਿਨਾਂ ਜਸ ਰੂਪੀ ਨੱਕ ਨੀ ਹੋ ਸਕਦਾ
ਅਣਗਿਣ ਧੰਦਾ ਵਿਆਪਿਆ
ਰਾਤ ਨੂੰ ਦੁਨੀਆਂ ਦੇ ਧੰਦਿਆਂ ਚ ਹਰ ਵਕਤ ਲੱਗਾ ਰਹਿੰਦਾ ਕਦੇ ਕਿਸੇ ਦੀ ਮਕਾਨ ਜਾਇਆ ਕਦੇ ਕਿਸੇ ਦੀ ਮੰਗਣੀ ਤੇ ਜਾਇਆ ਇਉਂ ਧੰਦਿਆਂ ਚ ਰਾਜ ਨੂੰ ਵਿਆਪਿਆ ਲੱਗਾ ਰਹਿੰਦਾ ਹੈ
ਸੁਪਨਾ ਧੀ ਸੁਖ ਨਾ
ਪਾਤਸ਼ਾਹ ਦਾ ਨਾਮ ਜਗਦਾ ਨੀ ਇਸ ਕਰਕੇ ਜਾਗਦੇ ਨੂੰ ਤਾਂ ਕੀ ਸੁੱਖ ਹੋਣਾ ਸੀ ਜਿਸ ਵੇਲੇ ਅਕਾਲੀ ਲਹਿਰ ਜ਼ੋਰਾਂ ਤੇ ਸੀ ਉਸ ਵੇਲੇ ਅੰਗਰੇਜ਼ਾਂ ਦੀਆਂ ਮੇਮਾਂ ਘਬਰਾ ਕੇ ਸੁੱਕੀਆਂ ਤੇ ਉੱਠਿਆ ਕਰਨ ਅਕਾਲੀ ਆ ਗਏ ਅਕਾਲੀ ਆ ਗਏ ਕਿ ਉਹ ਸੁਪਨੇ ਚ ਵੀ ਉਹਨਾਂ ਨੂੰ ਸੁੱਖ ਨਹੀਂ ਹੈ ਸੁਪਨੇ ਚ ਵੀ ਦੁੱਖ ਹੀ ਦੁੱਖ ਉਹਨਾਂ ਦੇ ਤਾਂ ਹੀ ਹੁੰਦਾ ਹੈ ਸੁਪਨੇ ਸੰਸਾਰ ਵਿੱਚ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੈ
ਨਾਨਕ ਗੁਰਮੁਖ ਹੋਰ ਹੈ ਤਾਂ ਉੱਭਰ ਹੈ
ਗੁਰੂ ਜੀ ਕਹਿੰਦੇ ਜੇ ਗੁਰਮੁਖ ਬਣ ਨੂੰ ਤਾਂ ਭਾਈ ਉਹਨਾਂ ਨੂੰ ਉੱਭਰਨਾ ਹੁੰਦਾ ਵਿਚਾਰ ਹੁੰਦਾ ਹੈ ਵਿਕਾਰਾਂ ਤੋਂ ਜਮਾਂ ਤੋਂ
ਦੁੱਖ ਸਹਾ
ਇੱਥੇ ਵਿਕਾਰਾਂ ਦੇ ਬੰਨੇ ਹੋਏ ਰਾਜਿਆਂ ਦੀ ਕੈਦ ਚ ਦੁੱਖ ਸਹਾਰਦੇ ਹੈ ਅੱਗੇ ਪ੍ਰਲੋਭ ਜਮਾਂ ਦੇ ਬੰਨੇ ਹੋਏ ਨਰਕ ਦਾ ਦੁੱਖ ਸਹਾਰਦੇ ਹਨ
ਮਹੱਲਾ ਤੀਜਾ ਗੁਰਮੁਖ ਸਦਾ ਦਰ ਸੂਹਣੇ
ਗੁਰਮੁਖ ਨਾਰੇ ਦੇ ਪਿਆਰੇ ਹਨ ਗੁਰਾਂ ਦੁਆਰਾ ਨਾਮ ਦਾ ਅਭਿਆਸ ਕਰਦੇ ਹੈ ਉਹ ਮਾਰੇ ਦਰ ਸੰਗਤ ਵਿੱਚ ਵੀ ਸਦਾ ਸੋਹਦੇ ਹੈ ਅਤੇ ਦਰ ਬਕੁੰਠ ਦੇ ਦਰਵਾਜ਼ੇ ਚ ਵੀ ਸਦਾ ਸੋਹਦੇ ਹੈ ਸੱਚਖੰਡ ਦੇ ਦਰ ਚ ਵੀ ਉਹ ਸੋਹਦੇ ਹਨ ਜਿੱਧਰ ਲੱਖ ਮੁਹੰਮਦ ਹੈ ਲੱਖ ਬ੍ਰਹਮੇ ਵਿਸ਼ਨ ਮਹੇਸ ਅਤੇ ਦਰ ਅੰਤਰ ਕਰਨ ਹਿਰਦੇ ਦੇ ਅੰਦਰ ਅੰਤਰਮੁਖ ਹੋ ਕੇ ਸੋਹਦੇ ਹੈ ਦਰ ਗਿਆਨ ਰੂਪੀ ਦਰਵਾਜ਼ੇ ਚ ਸੋਭਾ ਨੂੰ ਪਾਉਂਦੇ ਹਨ ਉਹ ਸਜਾ
ਗੁਰਤਾ ਸਬਦ ਕੁਮਾਰ
ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਕਮਾਉਣਾ ਕਰਦੇ ਹੈ
ਅੰਤਰ ਸ਼ਾਂਤ ਸਦਾ ਸੁਖ
ਉਹਨਾਂ ਗੁਰਮੁਖਾਂ ਤਾਈ ਅੰਦਰ ਸ਼ਾਂਤ ਸਾਰੀਆਂ ਵਾਸ਼ਨਾ ਮਿਟ ਚੁੱਕੀਆਂ ਹਨ ਐਸੀ ਸ਼ਾਂਤੀ ਪ੍ਰਾਪਤ ਹੋਈ ਹੈ ਸੁਧਬਤ ਲੋਕ ਵੇਖਣਾ ਤੀਨੀ ਇਹ ਮਿਟ ਕੇ ਸ਼ਾਂਤੀ ਆਈ ਹੈ ਤੇ ਸਦਾ ਸੁਖ ਆਤਮ ਆਨੰਦ ਸੁਖ ਦੀ ਪ੍ਰਾਪਤੀ ਹੈ ਜੋ ਕਦੇ ਨਾਸ਼ ਨਾ ਹੋਵੇ ਐਸਾ ਸੁਖ
ਨਰ ਸੱਚਾ ਸੋਭਾ ਪਾ
ਸੱਚੇ ਸਰਨਾਂ ਦੇ ਵਿੱਚ ਸੋਭਾ ਵਡਿਆਈ ਪਾਉਂਦੇ ਹਨ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਨਰ ਸੱਚੇ ਸਤਸੰਗ ਚ ਵੀ ਸੋਭਾ ਪਾਉਂਦੇ ਹੈ ਦਰ ਸੰਸਾਰ ਜੋ ਸੱਚੇ ਦਾ ਹੈ ਇਹਦੇ ਵੀ ਉਹ ਸੋਭਾ ਪਾਉਂਦੇ ਹਨ।
ਨਾਨਕ ਗੁਰਮੁਖ ਹਰ ਨਾਮ ਪਾਇਆ,
ਹਰ ਅੰਦਰ ਹੀ ਸੱਚਿਆ ਹੈ, ਉਹ ਸੱਚੇ ਦੇ ਦਰ ਅੰਦਰ ਪ੍ਰਗਟ ਹੋਣੇ ਕਰਕੇ ਉਹ ਸੋਭਾ ਗਿਆਨ ਵੀ ਪਾਉਂਦੇ ਹਨ।
ਨਾਨਕ ਗੁਰਮੁਖ ਹਰ ਨਾਮ ਪਾਇਆ,
ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਮੁਖਾਂ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕੀਤਾ
ਹੈ। ਸੱਚ
ਸਰੂਪ ਜੋ ਬ੍ਰਹਮ ਹੈ ਉਹ ਹੀ ਸਮਾ ਜਾਂਦੇ, ਮਿਲ ਜਾਂਦੇ, ਭੇਦ ਹੋ ਜਾਂਦੇ ਹਨ।
ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ।
ਸਤ ਸੰਗ ਜੀ ਗੁਰੂ ਤਾਂ ਸਤਿਗੁਰੂ ਨਾਨਕ ਦੇਵ ਹੀ ਇੱਕ ਹੋ ਚੁੱਕੇ, ਸਤਿਗੁਰੂ ਨਾਨਕ ਦੇਵ ਗੁਰਾਂ ਗੁਰ ਹੋਇਆ ਭਾਈ ਗੁਰਦਾਸ ਜੀ ਨੇ ਕਿਹਾ ਹੈ। ਜਿਹੜੇ ਪਿਛਲੇ ਮਹਾਤਮਾ ਹੋਏ ਉਹ ਗੁਰਮੁਖ ਦਰਜੇ ਦੇ ਹੋਏ ਹੈ, ਜਿਹਨਾਂ ਨੇ ਗੁਰਾਂ ਦੁਆਰਾ ਉਪਦੇਸ਼ ਪ੍ਰਾਪਤ ਕੀਤਾ ਹੈ ਉਹ ਗੁਰਮੁਖ ਹੁੰਦਾ ਹੈ। ਇਸੇ ਤਰ੍ਹਾਂ ਗੁਰਮੁਖ ਪ੍ਰਹਿਲਾਦ, ਪ੍ਰਹਿਲਾਦ ਭਗਤ ਜੀ ਜਿਹੜੇ ਉਹਨੂੰ ਗੁਰਮੁਖ ਹੋਏ ਹਨ ਨਾਮ ਦੇ ਸਿਮਰਨ ਵਾਲੇ।
ਜਪ ਹਰ ਗਤ ਪਾਈ,
ਇਹਨਾਂ ਨੇ ਪ੍ਰਹਿਲਾਦ ਜੀ ਨੂੰ ਨਾਰਦ ਮੁਨ ਉਪਦੇਸ਼ਿਆ, ਨਾਮ ਲਿਆਨ ਅਨੁਰਸ ਕੀਤਾ, ਨਾਰਦ ਮੁਨੀ ਨੂੰ ਉਪਦੇਸ਼ ਦਿੱਤਾ ਸੀ, ਉਸ ਉਪਦੇਸ਼ ਨੂੰ ਕਮਾਇਆ ਅਤੇ ਪ੍ਰਹਿਲਾਦ ਨੂੰ ਮਾਨ ਕਿਹਾ ਕਿ ਪੁੱਤਰ ਰਾਮ ਨਾਮ ਛੱਡ ਦੇ। ਕਹਿਣ ਲੱਗਾ ਜੇ ਮੈਂ ਨਾਮ ਛੱਡ ਦਿਆ ਤਾਂ ਗੁਰੂ ਦੀ ਕੋਈ ਨੂੰ ਗਾਲ ਲੱਗੇਗੀ, ਕਲੰਕ ਲੱਗੇਗਾ। ਕਹਿਣਗੇ ਗੁਰੂ ਦਾ ਉਪਦੇਸ਼ ਲੈ ਕੇ ਇਹ ਡਰ ਕੇ ਛੱਡ ਗਿਆ ਹੈ, ਇਸ ਕਰਕੇ ਇੱਕ ਰਾਮ ਨਾ ਛੋਡੋ ਗੁਰਹਦਾਰ, ਮੁਕੋ ਕਾਲਜਾਰ ਭਾਵੇਂ ਮਾਰਦਾਰ, ਮੈਂ ਰਾਮ ਦਾ ਨਾਮ ਨਹੀਂ ਛੱਡਣਾ, ਇਹ ਗੁਰੂ ਦੀ ਗਾਲ ਸਹਿ ਖਾ ਕੇ ਮੈਂ ਕਹਿੰਦਾ ਹਾਂ। ਮੈਨੂੰ ਚਾਹੇ ਅੱਗ ਚ ਪਾ ਕੇ ਜਾਲ ਦਿਓ, ਚਾਹੇ ਮਾਰ ਕੇ ਪਾਣੀ ਛੱਡ ਦਿਓ, ਕਿਸੇ ਪ੍ਰਕਾਰ ਕਰੋ, ਮੈਂ ਨਹੀਂ ਛੱਡਣਾ। ਇਸ ਪ੍ਰਕਾਰ ਗੁਰਮੁਖ ਪ੍ਰਹਿਲਾਦ ਭਗਤ ਜੀ ਹੋਏ, ਨਾਰਦ ਮੁਨੀ ਦੇ ਉਪਦੇਸ਼ ਕਰਕੇ ਉਹਨਾਂ ਜਪ ਕੇ ਹਰੀ ਨੂੰ ਗਦ ਕਲਿਆਣ ਪਾਉਣਾ ਕੀਤੀ। ਪ੍ਰਹਿਲਾਦ ਭਗਤ ਜੀ ਦੇ ਤਾਈਂ ਇਹਦੀ ਮਾਤਾ ਜਿਹੜੀ ਸੀ ਉਹ ਧਾ, ਇਸਦੀ ਮਾਤਾ ਦਾ ਨਾਂ ਸੀ, ਉਹ ਧਾ ਦੇ ਤਾਈਂ ਇੰਦਰ ਪਕੜ ਕੇ ਲੈ ਚੱਲਿਆ ਜਦੋਂ ਮੁਲਤਾਨ ਵਿੱਚੋਂ। ਰਾਹ ਵਿੱਚ ਨਾਰਦ ਮੁਨੀ ਮਿਲਿਆ, ਨਾਰਦ ਕਹਿਣ ਲੱਗਾ ਹੈ ਇੰਦਰ ਰਾਜਾ ਕਿੱਥੇ ਲੈ ਕੇ ਚੱਲਿਆ? ਕਹਿੰਦੇ ਜੀ ਇਹਦੇ ਪੇਟੋਂ ਜਿਹੜਾ ਬੱਚਾ ਪੈਦਾ ਹੋਵੇਗਾ ਉਸ ਨੂੰ ਮੈਂ ਮਾਰਾਂਗਾ, ਇਹਦੀ ਕੁੱਲ ਨਾਸ ਕਰਨੀ ਹੈ ਹਰ ਨਾਸ ਦੀ। ਇਹ ਸੁਣ ਕਰਕੇ ਪ੍ਰਹਿਲਾਦ ਨੇ ਕਿਹਾ ਜਿਹੜਾ ਇਹਦੇ ਪੇਟੋਂ ਬੱਚਾ ਹੋਵੇਗਾ ਉਹਨੂੰ ਤਾਂ ਕੋਈ ਵੀ ਨਹੀਂ ਮਾਰ ਸਕੇਗਾ, ਉਹ ਤਾਂ ਪਰਮੇਸ਼ੁਰ ਦਾ ਭਗਤ ਹੋਵੇਗਾ। ਸੁਣ ਕੇ ਇੰਦਰ ਨੇ ਪ੍ਰਕੰਮਿਆ ਕੀਤੀ, ਮਾਤਾ ਨੂੰ ਨਮਸਕਾਰ ਕਰਕੇ ਛੱਡ ਗਿਆ। ਉਸ ਵੇਲੇ ਨਾਰਦ ਮੁਨੀ ਨੇ ਕਿਹਾ ਹੇ ਮਾਤਾ, ਜਿੰਨਾ ਚਿਰ ਤੇਰਾ ਪਤੀ ਨਹੀਂ ਮਿਲਦਾ ਉਹਨਾਂ ਚਿਰ ਸਾਡੇ ਸਰਮ ਦੇ ਚੱਲ। ਇਹ ਰਿਸ਼ੀਆਂ ਦੇ ਸਰਮ ਦੇ ਚਲੀ ਗਈ, ਇਸ ਮਾਤਾ ਨੂੰ ਉਪਦੇਸ਼ ਦਿੰਦੇ ਨੇ ਰਿਸ਼ੀ। ਕਹਿੰਦੇ ਪ੍ਰਹਿਲਾਦ ਨੇ ਭਾਗਵਤ ਲਿਖਿਆ ਗਰਭ ਵਿੱਚ ਹੀ ਉਹ ਸੁਣ ਕੇ ਕਮਾ ਲਿਆ ਸੀ, ਪਰ ਪ੍ਰਹਿਲਾਦ ਦਾ ਜਨਮ ਰਿਸ਼ੀਆਂ ਦੇ ਅਸਥਾਨ ਤੇ ਹੋਇਆ ਸੀ। ਸਤਸੰਗਤ ਦਾ ਲਾਭ ਛੋਟੇ ਹੁੰਦੇ ਨੂੰ ਰਿਸ਼ੀਆਂ ਦੇ ਸਰਮ ਕੀ, ਉੱਥੇ ਉਹ ਮਾਈ ਸੇਵਾ ਕਰਦੀ ਰਹੀ। ਇਹਦੇ ਜਨਮ ਤੋਂ ਬਾਅਦ ਮਾਤਾ ਨੂੰ ਸ਼ੁੱਧ ਨਹੀਂ ਰਹੀ ਜਦੋਂ ਰਿਸ਼ੀਆਂ ਨੂੰ ਮਹਾਰਾਜ ਦੇ ਨਾਮ ਦਾ ਉਪਦੇਸ਼ ਦਿੱਤਾ। ਇਸ ਪ੍ਰਕਾਰ ਪ੍ਰਹਿਲਾਦ ਗੁਰਮੁਖ ਹੋਏ ਹੈ, ਇਹਨਾਂ ਹਰੀ ਦਾ ਨਾਮ ਜਪ ਕਰਕੇ ਗਦ ਕਲਿਆਣ ਨੂੰ ਪਾਉਣਾ ਕੀਤਾ ਹੈ।
ਗੁਰਮੁਖ ਜਨਕ ਹਰ ਨਾਮ ਲਿਵ ਲਾਈ,
ਦੂਸਰੇ ਗੁਰਮੁਖ ਪ੍ਰੇਤੇ ਜਨਕ ਜੀ ਹੋਏ ਜਿਹਨਾਂ ਨੇ ਪਰਮੇਸ਼ੁਰ ਦੇ ਨਾਮ ਵਿੱਚ ਲਿਵ ਲਾਉਣਾ ਕੀਤੀ ਹੈ, ਜੁੱਤੀ ਨੂੰ ਜੋੜਨਾ ਕੀਤਾ ਹੈ। ਇਹਨਾਂ ਜਨਕ ਰਾਜੇ ਨੂੰ ਵੀ ਗੁਰਮੁਖਤਾਈ ਦੀ ਇਸ ਤਰ੍ਹਾਂ ਪਦਵੀ ਪ੍ਰਾਪਤ ਹੋਈ। ਜਨਕ ਰਾਜਾ ਨੇ ਕਿਹਾ ਕਿ ਮੈਂ ਭਈ ਘੋੜੇ ਤੇ ਸਵਾਰ ਹੁੰਦਾ ਹਾਂ, ਘੋੜੇ ਤੇ ਸਵਾਰ ਹੁੰਦਿਆਂ ਜਿਹੜਾ ਉਪਦੇਸ਼ ਦੇਵੇ ਮੈਂ ਉਹਨੂੰ ਆਪਣਾ ਮੁਰਸ਼ਦ ਸਮਝ ਆਉਂਦਾ। ਇਹ ਗੱਲ ਸੁਣ ਕਰਕੇ ਅੱਠ ਸਾਲ ਹੀ ਬੈਠੇ ਰਹੇ ਇਹਦੇ ਪਾਸ, ਇਹਨੂੰ ਭਰਮ ਹੋ ਗਿਆ। ਭਰਮ ਹੋਣ ਤੋਂ ਇਹ ਕਿਹਾ ਕਿ ਰਿਸ਼ੀਆਂ ਨੂੰ, ਕਿਸੇ ਰਿਸ਼ੀ ਉਹ ਦੱਸੋ ਮੈਨੂੰ ਜੇ ਸੱਚਾ ਗਵੋ ਸੱਚਾ, ਅੰਦਰਲੀ ਗੱਲ ਨਾ ਦੱਸੇ। ਇਹਨੂੰ ਸੁਪਨਾ ਆਇਆ ਸੀ, ਸੁਪਨੇ ਚ ਇਹਦਾ ਰਾਜ ਭ੍ਰਿਸ਼ਟ ਹੋ ਗਿਆ ਸੀ ਤੇ ਇਹਨੂੰ ਰਾਜ ਤੋਂ ਬਾਹਰ ਕੱਢਿਆ ਗਿਆ ਸੀ ਤੇ ਗਰਮ ਦੇਵਤਾ ਉਸਦੀ ਦੁਪਹਿਰੇ ਧੂਹ ਧੂ ਕੇ ਲਿਜਾਂਦੇ ਸੀ, ਰਾਜ ਦੀ ਹੱਥੋਂ ਬਾਹਰ ਕਰਕੇ ਇਹਨੂੰ ਛੱਡਤਾ ਸੀ। ਉੱਥੇ ਸਦਾਵਰ ਚੋਂ ਇਹ ਸਾਹਿਬ ਸੰਗਤ ਜੀ ਖਿਚੜੀ ਮੰਗਣ ਲੱਗਾ, ਉਹਨੇ ਕਿਹਾ ਵੀ ਪਿਆਲਾ ਲਿਆ ਗਰਮ ਹੈ ਖਿਚੜੀ, ਪਿਆਲਾ ਲੈਣ ਗਿਆ, ਕਿਸੇ ਨੂੰ ਪਿਆਲਾ ਨਾ ਦਿੱਤਾ। ਅਖੀਰ ਦੁਕਾਨਾਂ ਤੋਂ ਮੰਗਣ ਵਾਸਤੇ ਗਿਆ ਤੇ ਦੋ ਪੈਸੇ ਦਿੱਤੇ ਕਿਸੇ ਨੇ, ਦੋ ਪੈਸੇ ਲੈ ਕੇ ਪਿਆਲਾ ਮੰਗਿਆ ਘੁਮਿਆਰ ਨੂੰ, ਟੁੱਟਾ ਹੋਇਆ ਪਿਆਲਾ ਦਿੱਤਾ ਤੇਲ ਵਾਲਾ। ਉਹ ਪਿਆਲਾ ਲੈ ਕੇ ਜਦੋਂ ਸਦਾਵਰ ਵਾਲੇ ਦੇ ਕੋਲੇ ਆਇਆ, ਸਦਾਵਰ ਵਾਲਾ ਖਿਚੜੀ ਪਾਉਣ ਲੱਗਾ, ਖਿਚੜੀ ਇਹ ਲੈ ਕੇ ਲਾ ਕੇ ਥੋੜੇ ਘਿਓ ਦੀ ਲਾਲ ਵੀ ਉਹਨੂੰ ਪਾ ਦਿੱਤੀ, ਜੋ ਰਲਾਉਣ ਲੱਗਾ ਦੋ ਮਹਿ ਝਿੜਦੇ ਆ ਗਏ ਉਹਨਾਂ ਦੇ ਢੇਰ ਵਿੱਚ ਆ ਕੇ ਜਗਤ ਦੀ ਖਿਚੀ ਜ਼ਿੰਦਗੀ ਸੂਠਾ ਟੁੱਟ ਗਿਆ ਤੇ ਆਪ ਵੀ ਵਿੱਚ ਪੁੱਜੇ ਆ ਗਏ। ਇੱਧਰ ਯਾਦ ਆ, ਯਾਦ ਆਉਣ ਤੋਂ ਕਹਿਣ ਜਾਂ ਫਿਰ ਰਿਸ਼ੀਆਂ ਨੂੰ ਪੁੱਛਿਆ ਵੀ ਜੇ ਸੱਚਾ ਤੋ ਵੋ ਸੱਚਾ, ਇਹ 8 ਸਾਲ ਲੰਘ ਗਏ ਕਿਸੇ ਨੂੰ ਦੱਸਿਆ ਨਾ। ਅਸ਼ਟਾਵਕਰ ਮੁਨੀ ਆਇਆ, ਫਿਰ ਅਸ਼ਟਾਵਕਰ ਮੁਨੀ ਨੇ ਇਹਨੂੰ ਉੱਤਰ ਦਿੱਤੇ, ਕਹਿੰਦੇ ਉੱਤਰ ਮੈਂ ਦਿਆਂਗਾ ਰਾਜੇ ਦੀ ਰਾਹ ਚ ਖੜ ਗਿਆ ਜਿੱਦੀ ਇਹਦੀ ਜਾਣੀ ਉਸੀ ਹਾਥੀ ਜਾਂਦਾ ਸੀ। ਕਹਿਣ ਲੱਗੇ ਰਾਜ ਕਿਉਂ ਖੜਾ ਹੈ ਤੇਰੇ 8 ਵਾਰ ਕਹਿੰਦੇ ਪੈਂਦੇ ਹੈ? ਕਹਿੰਦੇ ਤੁਸੀਂ ਸਾਰੇ ਚਿਨਿਆਰ ਹੋ, 8 ਵਾਰ ਮੇਰੀ ਦੇਹ ਚ ਪੈਂਦੇ, ਗਿਆਨ ਚ ਤਾਂ ਨੀ ਵਲ ਪੈਂਦੇ, ਤੁਸੀਂ ਮੇਰੀ ਦੇਹ ਵੱਲ ਵੇਖਦੇ ਹੋ। ਇਸ ਪ੍ਰਕਾਰ ਅਸ਼ਟਾਵਕਰ ਦੇ 8 ਵਾਰ ਪੈਂਦੇ ਸੀ ਸਰੀਰ ਦੇ ਅੰਦਰ। ਜਨਕ ਰਾਜੇ ਨੇ ਕਿਹਾ ਚੰਗਾ ਜੀ ਉਪਦੇਸ਼ ਦਿਓ ਮੈਨੂੰ। ਕਹਿੰਦੇ ਹੇ ਰਾਜਾ ਉਪਦੇਸ਼ ਤੈਨੂੰ ਦਿਆਂਗੇ, ਪਹਿਲਾਂ ਤੂੰ ਸੁਪਨੇ ਦੀ ਗੱਲ ਜਿਹੜੀ ਆ ਉਹ ਦੱਸ ਦਿਆ ਨੀ ਸਾਰਿਆਂ ਨੂੰ। ਜਿਹੜਾ ਤਾਂ ਪ੍ਰਸ਼ਨ ਕੀਤਾ ਜੀ ਜੇ ਸੱਚਾ ਗਵੋ ਸੱਚਾ ਉਹਦਾ ਉੱਤਰ ਹੁੰਦਾ ਹੈ, ਜਿਹਾ ਜਾ ਉਹ ਜਿਹਾ ਜਾ ਇਹ ਉਹ ਸੁਪਨਾ ਜਿਹਾ ਜਾ ਸੀ ਤੇਰਾ ਉਹ ਜਿਹਾ ਸੰਸਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਬਚਨ ਕੀਤੇ ਜਿਉਂ ਸੁਪਨਾ ਔਰ ਦੇਖਣਾ ਐਸੇ ਜਾਗੋ ਜਾਣ। ਇਹ ਬਚਨ ਸੁਣ ਕੇ ਰਾਜਾ ਜੀ ਨਿਸ਼ਾ ਹੋ ਗਈ, ਸਾਰਿਆਂ ਰਿਸ਼ੀਆਂ ਨੂੰ ਪਤਾ ਲੱਗ ਗਿਆ ਵੀ ਸੁਪਨੇ ਦੀ ਗੱਲ ਪੁੱਛਦਾ ਸੀ ਇਹ। ਉਸ ਵਕਤ ਸਾਹਿਬ ਸੰਗਤੀ ਅਸ਼ਟਾਵਕਰ ਨੂੰ ਫੇਰ ਕਿਹਾ ਵੀ ਤਨ ਮਨ ਧਨ ਮੈਨੂੰ ਦੇ, ਤਨ ਮਨ ਧਨ ਰਾਜੇ ਨੂੰ ਦੇ ਦਿੱਤਾ। ਕਹਿੰਦਾ ਲਓ ਜੀ ਮੈਂ ਘੋੜੇ ਤੇ ਚੜ੍ਹਨ ਲੱਗਾ ਉਪਦੇਸ਼ ਦਿਓ। ਕਹਿੰਦੇ ਠਹਿਰ ਜਾ, ਘੋੜਾ ਜਿਹੜਾ ਧਨ ਚ ਦੇ ਚੁੱਕਾ ਹੈ ਤੂੰ ਤੇ ਤਨ ਸਾਨੂੰ ਭੇਟਾ ਕਰ ਚੁੱਕਾ, ਤੂੰ ਕਿਉਂ ਪੈਰ ਉਠਾਉਣਾ ਤੇ ਮਨ ਦਾ ਸੰਕਲਪ ਕਿਉਂ ਉਠਾਉਣਾ? ਜੋ ਸਭ ਕੁਝ ਦੇ ਰਹੀ ਉਹ ਨਹੀਂ ਉਠਾਈਦਾ। ਸੁਣ ਕੇ ਰਾਜਾ ਨਿਰਸੰਸ ਹੋ ਗਿਆ ਸੀ। ਇਸ ਵਕਤ ਪ੍ਰਕਾਰ ਅਸ਼ਟਾਵਕਰ ਗੀਤਾ ਇੱਕ ਬਣਾਈ ਹੈ, ਇਹ ਜਨਕ ਰਾਜੇ ਨੂੰ ਉਪਦੇਸ਼ ਦਿੱਤਾ ਅਸ਼ਟਾਵਕਰ ਨੇ। ਉਹ ਨੌ ਮੁਨੀ ਜੋ ਸਭਾ ਚ ਬੈਠੇ, ਨੌ ਮੁਨੀ ਧੂਰ ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾ ਵੈਗੋ। ਇਸ ਪ੍ਰਕਾਰ ਵਸਿਸ਼ਟ ਜੀ ਗੁਰਮੁਖ ਹੋਏ ਜਨਕ ਰਾਜਾ ਜੀ, ਇਹਨਾਂ ਨੂੰ ਗੁਰਮੁਖ ਜਨਕ,
ਗੁਰਮੁਖ ਜਨਕ ਹਰ ਨਾਮ ਲਿਵ ਲਾਈ।
ਇਹ ਗੁਰਮੁਖ ਜਨਕ ਨੇ ਮਹਾਤਮਾ ਦੇ ਮੁਖ ਦੁਆਰਾ ਸੁਣ ਕਰਕੇ ਪਰਮੇਸ਼ਰ ਦੇ ਨਾਮ ਚ ਲਿਵ ਲੰਘਣਾ ਕੀਤੀ। ਇਸੇ ਪ੍ਰਕਾਰ ਗੁਰਮੁਖ ਜਨਕ ਹੋਇਆ, ਉਹਨਾਂ ਦੇ ਮੁਖੋਂ ਸੁਣ ਕਰਕੇ ਸੁਖਦੇਵ ਨੇ, ਸੁਖਦੇਵ ਦੇ ਤਾਂ ਹੀ ਵਿਆਸ ਰਿਖੀ ਉਪਦੇਸ਼ ਦਿੰਦਾ ਸੀ ਇਹ ਪੁੱਤਰ ਇਹ ਉਪਦੇਸ਼ ਮੇਰਾ ਸੁਣ। ਕਹਿਣ ਲੱਗਾ ਪਿਤਾ ਮੇਰੇ ਨਾਲ ਮੋਹ ਨਾ ਕਰ, ਮੈਂ 100 ਜਨਮ ਦਾ ਮੈਨੂੰ ਗਿਆਨ ਹੈ ਪਤਾ, ਜਿਵੇਂ ਜਿਵੇਂ ਮੈਂ ਜਨਮ ਧਾਰਦਾ ਦੁਖੀ ਹੋਇਆ ਹੈ, ਉਹਨੂੰ ਦੱਸੇ ਬਿੱਲਾ ਹੋ ਕੇ ਜਿਵੇਂ ਦੁੱਖ ਭੋਗੇ, ਜਿਵੇਂ ਗਧਾ ਹੋ ਕੇ ਧੋਬੀਆਂ ਦੇ ਘਾਟ ਦੇ ਉੱਤੇ ਉਹ ਚਿੱਕੜ ਚ ਫਸ ਗਿਆ ਤੇ ਲੋਕ ਉੱਤੇ ਲੰਘਦੇ ਰਹੇ ਦੁੱਖ ਭੋਗੇ, ਸਾਰੇ ਦੱਸੇ ਜਨਮ ਸੁਣ ਕੇ ਵਿਆਹ ਦੀ ਬੜਾ ਵਿਰਾਗ ਕਰਨ ਲੱਗ ਗਏ। ਵਿਰਾਗ ਕਰਨ ਜਿਹੜਾ ਉਪਦੇਸ਼ ਦੇਵੇ ਉਹ ਕਹੇ ਤਾਂ ਮੈਨੂੰ ਆਉਂਦਾ, ਸੁਖਦੇਵ ਕਹੇ। ਇਹ ਸੁਖਦੇਵ ਸਾਹਿਬ ਸੰਗਤ ਜੀ ਸੁੱਕਾ ਆਂਡਾ ਸੀ ਪਹਿਲਾਂ ਤੋਤੇ ਦਾ, ਤੇ ਸ਼ਿਵਜੀ ਇਹਨੂੰ ਪਾਰਵਤੀ ਨੂੰ ਅਮਰ ਕਥਾ ਸੁਣਾਉਣ ਲੱਗਾ ਸੀ। ਆ ਜਿਹੜਾ ਕੁਦਰਤ ਦੱਸਿਆ ਕੁਦਰਤ ਸੁਣੀ ਹੈ, ਇਸੇ ਪ੍ਰਕਾਰ ਕੁਦਰਤ ਨਾਲ ਸੀਤਾ ਦਾ ਸਮਝ ਲਓ ਤੇ ਕਾਦਰ ਨਾਲ ਰਾਮ ਦਾ ਸਮਝੇ, ਰਾਮ ਹੈ ਜਾਂ ਸੀਤਾ ਹੈ ਇਹ ਉਪਦੇਸ਼ਤਾ ਸੀ ਕਿ ਸਾਰਿਆਂ ਸਿਰੀਆਂ ਨੂੰ ਸੀਤਾ ਨੂੰ ਧਾਰਿਆ, ਰਾਮ ਦੀ ਸੱਤਾ ਧਾਰ ਕੇ ਧਾਰਿਆ, ਇਹਦਾ ਨਾਂ ਰਾਮ ਰਿਹਾ ਤੇ ਇਹਦਾ ਨਾਂ ਹੀ ਅਮਰ ਕਥਾ ਸ਼ਿਵਜੀ ਨੇ ਪਾਰਵਤੀ ਨੂੰ ਸੁਣਾਈ ਸੀ। ਉਹ ਪਾਰਵਤੀ ਸੌ ਗਈ ਸੀ ਤੇ ਉਹ ਇੱਕ ਪਾਰਵਤੀ ਸੌਂਦੀ ਨੂੰ ਵੇਖ ਕੇ ਸ਼ਿਵਜੀ ਕਹਿੰਦਾ ਹਵਾਰਾ ਭਰਦੀ ਰਹੋ ਤੇ ਅੱਖਾਂ ਮੀਚ ਕੇ ਕਥਾ ਕਰਦਾ ਸੀ ਤੇ ਤਾਂ ਮੈਂ ਸਮਝਾਂਗਾ ਤੂੰ ਸੁਣਦੀ ਹੈ। ਪਾਰਵਤੀ ਦਾ ਫੇਰ ਵੀ ਲੁਕਦੀ ਨੀਂਦ ਨਾ, ਇਹ ਤੋਤਾ ਜਿਹੜਾ ਸੀ ਇਹ ਆਂਡਾ ਸੁੱਕਿਆ ਸੀ, ਇਹ ਅਮਰ ਕਥਾ ਨੂੰ ਸੁਣਨੇ ਕਰਕੇ ਅਮਰ ਹੋ ਗਿਆ ਤੇ ਅਮਰ ਹੋਣੇ ਕਰਕੇ ਸਾਹਿਬ ਸੰਗਤ ਜੀ ਇਹ ਤੋਤੇ ਦਾ ਆਂਡਾ ਜਿਹੜਾ ਸੀ ਇਹਦੇ ਚ ਉਘਾਰਾ ਭਰਦਾ ਰਿਹਾ। ਜਿਸ ਵੇਲੇ ਉਘਾਰਾ ਭਰਦਾ ਰਿਹਾ ਪਾਰਵਤੀ ਸੌਂਗੀ, ਕਥਾ ਪੂਰੀ ਕਰਕੇ ਸ਼ਿਵਜੀ ਨੇ ਅੱਖ ਖੋਲੀ ਤੇ ਕਹਿੰਦਾ ਉਘਾਰਾ ਕੌਣ ਭਰਦਾ ਸੀ? ਕਹਿਣ ਲੱਗੀ ਮੈਨੂੰ ਤਾਂ ਪਤਾ ਨੀ, ਮੈਂ ਤਾਂ ਸੌਂਗੀ ਸੀ, ਤੇਰੀ ਅਮਰ ਕਥਾ ਮੈਂ ਨੀ ਸੁਣੀ। ਕਹਿਣ ਲੱਗਾ ਤੈਨੂੰ ਮੁਕਤ ਕਰਨ ਲੱਗਾ ਸੀ, ਇਹ ਵੀ ਕੁਆੜਾ ਇਹਨ ਪਾਇਆ ਸੀ ਨਾਗ ਨੂੰ ਕਿ ਵੇਖ ਸ਼ਿਵਜੀ ਦੇ ਗੱਲ ਚ ਕਿੰਨੇ ਸਿਰ ਹੈ, ਉਹ ਕਹੋ ਕਿ ਤੇਰੇ ਇੰਨੇ ਜਨਮ ਹੋਏ ਹੈ, ਸ਼ਿਵਜੀ ਆਪ ਅਮਰ ਹੈ, ਤੈਨੂੰ ਅਮਰ ਕਿਉਂ ਨੀ ਕਰਦਾ, ਕਿਉਂ ਇਹ ਅਮਰ ਕਥਾ ਸੁਣੀ ਲੱਗੀ ਸੀ? ਤੇ ਫੇਰ ਜਦੋਂ ਸੁਣਿਆ ਦੇਖਿਆ ਵੀ ਇਹਦਾ ਤੋਤੇ ਦਾ ਆਂਡਾ ਸੀ ਸੁੱਕਾ ਉਹਨੂੰ ਸੁਣ ਲਿਆ, ਫੇਰ ਮਗਰ ਭੱਜਿਆ ਤੇ ਰਸੂਲ ਲੈ ਕੇ ਸ਼ਿਵਜੀ ਅਮਰਨਾਥ ਦੀ ਗੱਲ ਹੈ। ਅਮਰਨਾਥ ਤੇ ਜੋ ਭੱਜਿਆ ਸੁਖਦੇਵ ਦੇ ਘਰ ਵਿੱਚ ਜਿਹੜੀ ਸੁੱਖ ਆਪਣੇ ਵਿਆਸ ਦੀ ਇਸਤਰੀ ਸੀ ਉਸ ਨੇ ਉਦਾਸੀ ਲਈ ਉਹਦੇ ਮੂੰਹ ਚ ਪ੍ਰਵੇਸ਼ ਹੋ ਗਿਆ ਤੇ ਪ੍ਰਵੇਸ਼ ਹੋਣ ਤੋਂ ਉਹਦੇ ਗੜ੍ਹ ਵਿੱਚ ਰਿਹਾ। ਸ਼ਿਵਜੀ ਧੂੰਦਾ ਮਾਰ ਕੇ 12 ਸਾਲ ਬੈਠਾ ਰਿਹਾ ਵਿਆਸ ਦੇ ਜੂਹੇ ਅੱਗੇ, ਕਹਿੰਦੇ ਜਦੋਂ ਜੰਮੂ ਮਾਰ ਕੇ ਜਾਊ ਤੇ ਇਹ ਕਹੇ ਕਿ ਜਿਸ ਵਕਤ ਮਾਰਾ ਮਾਇਆ ਰੋਕ ਲੈਂਦਾ ਤਾਂ ਮੈਂ ਜਨਮ ਉਤਾਰੂ। ਇਸ ਪ੍ਰਕਾਰ ਸਾਹਿਬ ਸਿੰਘ ਜੀ 12 ਵਸੇ ਬੜੇ ਗੁਰਵਾਸ ਵਸੇ ਜਾਂਦੇ ਹੀ ਸੁਖਲਈ ਉਦਾਸੀ। ਫਿਰ ਜਿਸ ਵਕਤ 12 ਸਾਲ ਹੋ ਗਏ ਉਸ ਵੇਲੇ ਨਾਰਦ ਮੁਨੀ ਆਇਆ ਕਹਿਣ ਲੱਗਾ ਕਿ ਸ਼ਿਵ ਜੀ ਇੱਥੇ ਬੈਠਾ ਅਕੇ ਜੀ ਇਹ ਬੱਚੇ ਨੇ ਮੇਰੀ ਅਮਰ ਕਥਾ ਸੁਣ ਲਈ ਹੈ ਇਹਨੂੰ ਮਾਰ ਕੇ ਜਾਊ। ਕਹਿੰਦੇ ਅਮਰ ਕਥਾ ਦਾ ਫਲ ਕੀ ਹੈ ਕਿ ਮਰਦਾ ਨਹੀਂ ਫਿਰ ਤੂੰ ਕਿਵੇਂ ਮਾਰ ਦੇਗਾ। ਇਹ ਸੁਣ ਕੇ ਸ਼ਿਵ ਜੀ ਕੰਨ ਢਿੱਲੇ ਕਰਕੇ ਉਹ ਤੁਰ ਪਿਆ। ਫਿਰ ਸੁਖਦੇਵ ਦਾ ਜਨਮ ਹੋਇਆ ਸੀ ਉਸ ਸੁਖਦੇਵ ਨੂੰ ਫਿਰ ਵਿਆਸ ਲਿਖੀ ਉਪਦੇਸ਼ ਦੇਵੇ ਤੇ ਇਹ ਮੰਨੇ ਨਾ ਕਹੇ ਮੈਨੂੰ ਸਭ ਕੁਝ ਆਉਂਦਾ। ਅਖੀਰ ਫਿਰ ਕਿਹਾ ਵਿਆਸ ਨੇ ਕਿ ਜਾ ਜਨਕ ਰਿਸ਼ੀ ਦੇ ਰਾਜੇ ਕੋਲੇ ਜਾ। ਜਨਕ ਰਾਜਾ ਦੇ ਕੋਲੇ ਆ ਕੇ ਰਾਜਪੂਤ ਵੇਖ ਕੇ ਹੰਕਾਰ ਕੀਤਾ ਕਿ ਮੈਂ ਦਰਖਤ ਹੈ। ਇਹ ਉਸ ਵੇਲੇ ਰਾਜੇ ਜਨਕ ਨੇ ਕਿਹਾ ਮੇਰੀ ਛਾਤੀ ਚ ਨੀ ਹੈ ਕਿਲੇ ਰਤਨਾ ਵਾਲਾ ਠੁੱਕ ਹੋਰ ਕੰਧਾਂ ਚ ਹੀ ਹੈ। ਜੇ ਮੰਦਰ ਹੈ ਸੋਨੇ ਦੇ ਹੈ ਮੇਰੇ ਸਰੀਰ ਚ ਨੀ ਹਨ ਇਹ। ਕਿਉਂ ਕਹਿ ਕੇ ਜਦੋਂ ਯੋਗ ਸ਼ਕਤੀ ਨੇ ਅੱਗ ਲਾ ਤੀ ਮੰਦਰ ਨੂੰ ਉਸ ਵੇਲੇ ਫੌੜੀ ਤੇ ਤੂੰਬੀ ਚੱਕਣ ਭੱਜਿਆ। ਸੁਖਦੇਵ ਕਹਿੰਦੇ ਕੀ ਗੱਲ ਹੈ ਕਿੱਥੇ ਚੱਲਿਆ ਦਰਖਤ? ਅਕੇ ਜੀ ਮੈਂ ਪਾਣੀ ਵਾਲਾ ਪਾਤਰ ਤੇ ਫੌੜੀ। ਕਹਿੰਦੇ ਕਿੰਨੇ ਕੁ ਵੀ ਕਿਸੇ ਨੇ ਦੇਤੀ ਹੋਣੀ ਹੈ ਜਾਂ ਕਾਰੀਗਰ ਨੇ ਬਣਾਤੀ ਹੋਣੀ। ਤੂੰ ਦੱਸ ਗ੍ਰਿਸ਼ਤੀ ਹੈ ਤੇ ਮੈਂ ਗ੍ਰਿਸ਼ਤੀ ਹੈ। ਤੂੰ ਫੌੜੀ ਤੇ ਤੂੰਬੀ ਦਾ ਗ੍ਰਿਸ਼ਤੀ ਹੈ ਸੁਣ ਕੇ ਸੁਖਦੇਵ ਨੂੰ ਧੀਰ ਜਾ ਗਈ। ਫਿਰ ਕਹਿੰਦਾ ਜੀ ਮਨ ਕਿਵੇਂ ਤੁਸੀਂ ਟਿਕਾਇਆ? ਕਹਿੰਦੇ ਮਨ ਟਿਕਾਉਣ ਦੀ ਗੱਲ ਆ ਤੂੰ ਤੇਲ ਦੀ ਥਾਲੀ ਲੈ ਰਿਹਾ ਸਾਰੇ ਫੇਰਿਆ ਤੇ ਰੰਗ ਰਾਗ ਕਰਕੇ ਸਾਰੇ ਸ਼ਹਿਰ ਦੇ ਬਾਰੇ ਨਿਵੈਸ਼ ਬਣਾ ਤੀ। ਰਿਸ਼ੀ ਨੂੰ ਵਿੱਚ ਖਹਿ ਖਹਿ ਕੇ ਸੁਖਦੇਵ ਦੇ ਲੰਘਣ ਲੋਕ ਇਹ ਥਾਲੀ ਵੱਲ ਹੱਥ ਰੱਖੇ ਵੀ ਡੁੱਲ ਨਾ ਜਾਵੇ ਕਿਤੇ ਤੇਲ ਮੇਥੋਂ। ਜਦੋਂ ਆਇਆ ਕਹਿਣ ਲੱਗੇ ਕੀ ਕੁਝ ਵੇਖਿਆ ਤੈਂ? ਕਹਿੰਦੇ ਜੀ ਮੈਂ ਕੀ ਵੇਖਾਂ ਤੇਲ ਡੁੱਲਣ ਤੋਂ ਡਰਦਾ ਰਿਹਾ। ਕਹਿੰਦੇ ਐਵੇਂ ਅਸੀਂ ਮਨ ਡੋਲਣ ਤੋਂ ਡਰਦੇ ਰਹੇ ਹਾਂ ਕਿਸੇ ਪਦਾਰਥ ਵੱਲ ਨਹੀਂ ਵੇਖਦੇ। ਫਿਰ ਇਹ ਕਹਿਣ ਲੱਗਾ ਜੀ ਮੈਨੂੰ ਉਪਦੇਸ਼ ਦਿਓ। ਕਹਿੰਦੇ ਠਹਿਰ ਜਾ ਜਗ ਕਰ ਲੈਣਗੇ। ਜਗ ਕਰਨ ਵਾਸਤੇ ਬਾਹਰ ਦੇ ਨਾਲ ਘੜਿਆ ਰੋਟੀ ਲੋਕਾਂ ਨੇ ਜੋ ਖਾ ਲਈ ਪਤਲਾਂ ਜੂਠੀਆਂ ਸੁਖਦੇਵ ਦੇ ਉੱਤੇ ਪਈਆਂ। ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਉਸ ਵੇਲੇ ਜੂਠੀ ਜੂਠ ਬੜੀ ਸਿਰ ਉੱਪਰ ਫਿਰ ਮਨੂਆਂ ਚੁਲਣਾ ਡਲਾਓ। ਜਦੋਂ ਮਨ ਤੇ ਜਿੰਨਾ ਉਹਨੇ ਡਲਾਇਆ ਜਨਕ ਨੂੰ ਕਿਹਾ ਵੀ ਆ ਤੈਨੂੰ ਹੁਣ ਉਪਦੇਸ਼ ਦਈਏ ਤੇਰਾ ਮਾਣ ਮਿਟ ਗਿਆ। ਉਦੋਂ ਉਪਦੇਸ਼ ਦਿੱਤਾ ਸੀ ਇਸ ਪ੍ਰਕਾਰ ਗੁਰਮੁਖ ਜਨਕ ਹਰ ਨਾਮ ਲਿਵਲਾ। ਗੁਰਮੁਖ ਜਨਕ ਨਾਲ ਮਿਲ ਕਰਕੇ ਸੁਖਦੇਵ ਨੂੰ ਵੀ ਹਰੀ ਦੇ ਨਾਮ ਵਿੱਚ ਲਿਵ ਲਾਉਣਾ ਕੀਤੀ।
ਗੁਰਮੁਖ ਵਿਸ਼ਿਸ਼ਟ ਹਰ ਉਪਦੇਸ਼ ਸੁਣਾ।
ਫਿਰ ਵਸਿਸ਼ਟ ਮੁਨੀ ਜੀ ਗੁਰਮੁਖ ਹੋਏ ਹੈ। ਉਹਨੇ ਹਰੀ ਦਾ ਅਵਤਾਰ ਜੋ ਵਿਸ਼ਨੂੰ ਜੀ ਦਾ ਅਵਤਾਰ ਹੈ ਰਾਮ ਚੰਦਰ ਜੀ ਉਹਨਾਂ ਨੂੰ 64 ਦਿਨਾਂ ਵਿੱਚ ਯੋਗ ਵਸਿਸ਼ਟ ਦੀ ਕਥਾ ਸੁਣਾਉਣਾ ਕੀਤੀ। ਉਹ ਹਰੀ ਦਾ ਉਪਦੇਸ਼ ਬਣਾਉਣਾ ਕੀਤਾ। ਫਿਰ ਉਸੇ ਪ੍ਰਕਾਰ
ਗੁਰਮੁਖ ਵਿਸ਼ਿਸ਼ਟ ਹਰ ਉਪਦੇਸ਼ ਸੁਣਾ।
ਗੁਰਮੁਖ ਜੋ ਵਿਸ਼ਿਸ਼ਟ ਹੈ ਤੇਰੇ ਬ੍ਰਹਮਾ ਜੀ ਗੁਰੂ ਹੈ। ਇਹ ਬੇਸਵਾ ਦਾ ਪੁੱਤਰ ਸੀ ਬ੍ਰਹਮਾ ਦੀ ਅੰਸ਼ੀ ਸੀ ਇਹ ਬ੍ਰਹਮਾ ਨੇ ਇਹਨੂੰ ਉਪਦੇਸ਼ ਦਿੱਤਾ ਹੈ। ਇਸ ਪ੍ਰਕਾਰ ਜਦ ਗੁਰਮੁਖੀ ਦੇ ਪੇਕੋਂ ਹੈ ਜਾਂ ਹੋਰ ਕਿਸੇ ਬੇਸਵਾ ਦੇ ਪੇਕੋਂ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਸ ਦਾ ਜਨਮ ਹੋਇਆ ਬ੍ਰਹਮਾ ਦੀ ਧਾਤੂ ਤੋਂ ਹੀ ਪੈਦਾ ਹੋਇਆ ਤੇ ਵਸਿਸ਼ਟ ਨੇ ਬ੍ਰਹਮਾ ਨੇ ਉਪਦੇਸ਼ ਦਿੱਤਾ ਹੈ। ਇਸ ਪ੍ਰਕਾਰ ਗੁਰਮੁਖ ਵਿਸ਼ੇਸ਼
ਹਰ ਉਪਦੇਸ਼ ਸੁਣਾਈ।
ਹਰੀ ਵਿਸ਼ਨੂੰ ਨੇ ਉਤਾਰ ਰਾਮ ਚੰਦਰ ਨੂੰ ਵੀ ਇਸ ਵਿਸ਼ੇਸ਼ ਨੇ ਉਪਦੇਸ਼ ਸੁਣਾਉਣਾ ਕੀਤਾ।
ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ।
ਬਿਨਾਂ ਸਤਿਗੁਰਾਂ ਦੀ ਸ਼ਰਨ ਤੋਂ ਪਰਮੇਸ਼ਰ ਦਾ ਨਾਮ ਕਿਸੇ ਨੂੰ ਨਹੀਂ ਪ੍ਰਾਪਤ ਕੀਤਾ ਮੇਰੇ ਭਰਾਵੋ।
ਗੁਰਮੁਖ ਹਰ ਭਗਤ ਹਰ ਆਪ ਲਹਾਈ।
ਦੇਖੋ ਗੁਰਮੁਖ ਜਿਹੜੇ ਹੈ ਭਗਤੀ ਕਰਦੇ ਹੈ ਹਰੀ ਨੇ ਆਪ ਉਹਨਾਂ ਦੇ ਪਾਸੋਂ ਲਹਾਈ। ਕ੍ਰਿਸ਼ਨ ਅਵਤਾਰ ਜਦੋਂ ਹੋਏ ਵਿਸ਼ਨੂੰ ਦੇ ਉਹਨਾਂ ਨੇ ਗੁਰੂ ਦੁਰਵਾਸਾ ਨੂੰ ਧਾਰ ਕਰਕੇ ਮੰਤਰ ਲੈਣਾ ਕੀਤਾ। ਇਹ ਹਰੀ ਦਾ ਅਵਤਾਰ ਜੋ ਵਿਸ਼ਨੂੰ ਜੀ ਦਾ ਕ੍ਰਿਸ਼ਨ ਭਗਵਾਨ ਹਨ ਉਹਨਾਂ ਨੇ ਵੀ ਹਰੀ ਦੀ ਭਗਤੀ ਗੁਰਮੁਖਾਂ ਦੁਆਰਾ ਹੀ Thank you. ਸੁਖਨੀ ਕਦੋਂ ਸੁਖਨੀ ਉਤਪੰਨ ਹੁੰਦਾ ਹੈ?
ਭਾਵੇਂ ਸੌ ਗੇੜਾ ਆਵੇ,
ਭਾਵੇਂ ਸੌ ਗੇੜਾ ਜਨਮ ਧਾਰ ਕੇ ਆ ਜਾਵੇ, ਭਾਵੇਂ ਸੌ ਵਾਰੀ ਮਰ ਕੇ ਦੁਨੀਆਂ ਤੋਂ ਚਲਿਆ ਜਾਵੇ,
ਨਾਨਕ ਗੁਰਮੁਖ ਸਹਿਜ ਮਿਲੇ।
ਗੁਰਮੁਖਾਂ ਦੀ ਸੰਗਤ ਕਰਕੇ ਸਹਿਜ ਸ਼ਾਂਤੀ ਮਿਲਦੀ ਹੈ, ਸਹਿਜ ਸਰੂਪ ਪਰਮੇਸ਼ਰ ਦਾ ਗਿਆਨ ਮਿਲਦਾ ਹੈ।
ਸੱਚੇ ਸਿਉ ਲਿਵ ਲਾਓ,
ਸੱਚੇ ਪਰਮੇਸ਼ਰ ਦੇ ਨਾਲ ਲਿਵ ਕਿਉਂ ਲਗਣਾ ਕਰੀਏ?
ਮਹੱਲਾ ਤੀਜਾ, ਇਹ ਮਨ ਐਸਾ ਸਤਿਗੁਰੂ ਖੋਜ ਲਹੋ।
ਇਹ ਮੇਰੇ ਪਿਆਰੇ ਮਨ ਧੰਨ ਗੁਰੂ ਅਰਦਾਸ ਸਾਹਿਬ, ਜਿਹਨਾਂ ਸਤਿਗੁਰਾਂ ਨੂੰ ਵਿਰਾਗ ਹੋ ਗਿਆ ਸੀ, ਵਿਰਾਗ ਹੋਣ ਤੋਂ ਬੀਬੀ ਮਹਾਰਾਜ ਸਾਹਿਬ ਦੀ ਅਮਰੋ ਪੁੱਤਰੀ ਜਿਹੜੀ ਸੀ ਇਹਦੇ ਭਤੀਜੇ ਨਾਲ ਵਿਆਹੀ ਸੀ ਗੁਰੂ ਅਮਰਦਾਸ ਦੇ, ਉਹਨਾਂ ਤੋਂ ਜਦੋਂ ਬਾਣੀ ਸੁਣੀ, ਹਰ ਬਿਸਲ ਤੇਰੇ ਗੁਣ ਗਲਿਆ ਕਿ ਤਿਰਸ ਕੀਨੀ ਬਾਵਰਿਆ, ਇਹ ਸੁਣ ਕੇ ਵਿਰਾਗ ਲੱਗਾ ਸੀ ਆਪ ਨੂੰ। ਇੱਕੀ ਪਹਿਲਾਂ 19 ਵਾਰ ਗੰਗਾ ਗਏ ਸਨ ਸੱਚੇ ਪਾਤਸ਼ਾਹ ਜੀ, ਤੀਰਥ ਯਾਤਰਾ ਕਰਦਿਆਂ ਨੂੰ ਬ੍ਰਹਮਚਾਰੀ ਨੇ ਕਿਹਾ ਸੀ ਜੇ ਗੁਰੂ ਨੀ ਧਾਰਿਆ ਤੇ ਮੇਰਾ ਜਪ ਤਕ ਸਾਰਾ ਨਾਸ ਹੋ ਗਿਆ। ਇਸ ਵਿਰਾਗ ਚ ਆ ਕੇ ਫਿਰ ਗੁਰੂ ਅੰਗਦ ਸਾਹਿਬ ਦੀ ਸ਼ਰਨ ਆਏ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਜੀ ਨੂੰ ਗੁਰਤਾ ਦੇ ਮਾਲਕ ਬਣਵਾ ਦਿੱਤਾ। 12 ਸਾਲ ਰੱਜ ਕੇ 72 ਸਾਲ ਦੀ ਉਮਰ ਚ ਆਏ ਸਨ, 12 ਸਾਲ 84 ਸਾਲ ਤੱਕ ਸੇਵਾ ਕੀਤੀ ਤੇ 22 ਸਾਲ ਗੁਰਤਾ ਗੱਦੀ ਕਰਕੇ ਜਗਤ ਨੂੰ ਨਿਹਾਲ ਕੀਤਾ। ਧੰਨ ਗੁਰੂ ਅਮਰਦਾਸ ਸਾਹਿਬ ਜੀ।
ਮਹੱਲਾ ਤੀਜਾ, ਇਹ ਮਨ ਐਸਾ ਸਤਿਗੁਰੂ ਖੋਜ ਲਹੋ।
ਗੁਰੂ ਅਰਜਨ ਸਾਹਿਬ ਦਾ ਕੱਲ ਨੂੰ ਸ਼ਹੀਦੀ ਗੁਰਪੁਰਬ ਹੈ, ਇਹ ਸਤਿਗੁਰੂ ਜੀ ਦੇ ਗੁਰੂ ਅਰਜਨ ਦੇਵ ਦੇ ਨਾਨਾ ਜੀ ਸਨ, ਬੀਬੀ ਭਾਨੀ ਜੀ ਦੇ ਸਪੁੱਤਰ ਸਨ ਆਪ ਗੁਰੂ ਅਰਜਨ ਸਾਹਿਬ, ਜਿਹਨਾਂ ਨੂੰ ਕੱਲ ਨੂੰ ਸ਼ਹੀਦੀ ਦਾ ਦਿਹਾੜਾ ਹੈ, ਜਿਹਨਾਂ ਦਾ ਇਹ ਸਤਿਗੁਰੂ ਜੀ ਨੇ ਬਾਲਕ ਅਵਸਥਾ ਵਿੱਚ ਹੀ ਪੰਘ ਦੇ ਕੋਲੇ ਜਾ ਕੇ ਜਦੋਂ ਨਮਸਕਾਰ ਕਰਕੇ ਖੜੇ ਹੋ ਗਏ ਸੀ, ਸਤਿਗੁਰਾਂ ਨੂੰ ਉਸ ਵੇਲੇ ਦੌਲਿਆਂ ਤੋਂ ਪਕੜ ਕੇ ਤੋਲੇ ਸਨ, 12 ਕੱਦ ਵਾਲਾ ਸ੍ਰੀ ਗੁਰੂ ਅਰਜਨ ਸਾਹਿਬ ਦਾ ਵੇਖ ਕੇ ਮਹਾਰਾਜ ਕਿਹਾ ਸੀ ਦੋਹਤਾ ਬਾਣੀ ਕਾ ਬੋਝਤਾ, ਇਹ ਬਖਸ਼ੀ ਕੀਤੀ ਸੀ ਇਹ ਦੋਹਤੇ ਸਾਡੇ, ਬਾਣੀ ਦਾ ਜਹਾਜ਼ ਗੁਰੂ ਗ੍ਰੰਥ ਸਾਹਿਬ ਜੀ ਰਚਣਗੇ, ਇਹ ਵਰਜਨਾਂ ਨੂੰ ਪ੍ਰਾਪਤ ਕੀਤਾ ਸੀ। ਅਤੇ ਫਿਰ ਜਦੋਂ ਮਹਾਰਾਜ ਚਰਨ ਚੱਕ ਕੇ ਸਿੰਘਾਸਨ ਤੇ ਰੱਖਣ ਲੱਗੇ ਗੁਰੂ ਅਰਜਨ ਸਾਹਿਬ, ਮਹਾਰਾਜ ਕਹਿੰਦੇ ਏਡੇ ਕਾਲੇ ਨਾ ਪਾਓ, ਆਪਣੇ ਪਿਤਾ ਤੋਂ ਮਗਰੋਂ ਬੈਠੋ ਗੱਦੀ, ਇਸ ਤਰ੍ਹਾਂ ਇੰਨਾ ਕਾਲਾ ਤੂੰ ਗੁਰਤਾ ਗੱਦੀ ਤੇ ਪੈਰ ਰੱਖਣ ਨੂੰ ਪੈਂਦੇ ਹਾਂ, ਕਿਉਂ ਜਾਣ ਕੇ ਥੱਲੇ ਖੜੇ ਕਰਦੇ ਸੀ। ਇਸ ਪ੍ਰਕਾਰ ਜਿਹਨਾਂ ਨੂੰ ਵਰਦਾਨ ਪ੍ਰਾਪਤ ਕੀਤਾ ਸੀ ਨਾਨਾ ਗੁਰੂ ਜੀ ਤੋਂ, ਜਿਹਨਾਂ ਦੀ ਮਾਤਾ ਗੁਰਪੁੱਤਰੀ ਸੀ, ਜਿਹਨਾਂ ਦੇ ਪਿਤਾ ਗੁਰਦੇਵ ਜੀ ਹੋਏ, ਜਿਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਗੁਰੂ ਹੋਏ, ਜਿਹਨਾਂ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਹਨਾਂ ਦੇ ਪੜੋਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਹਰਰਾਜ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹ ਸਾਰੇ ਗੁਰਦਾਂ ਦੇ ਮਾਲਕ ਹੋਏ। ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਗਤ ਗੁਰੂ ਜੀ ਦਾ ਕੱਲ ਨੂੰ ਸ਼ਹੀਦੀ ਦਿਹਾੜਾ ਹੈ ਸਾਹਿਬ ਸੰਗੇ ਜੀ, ਉਹ ਜਿਸ ਤਖਤ ਗੁਰੂ ਜੀ ਨੇ ਬਾਣੀ ਨੂੰ ਅਖੰਡ ਰੱਖਣ ਵਾਸਤੇ, ਸੰਗਤ ਦੇ ਬਚਨ ਨੂੰ ਕਾਇਮ ਰੱਖਣ ਵਾਸਤੇ, ਧਰਮ ਦੇ ਵਾਸਤੇ ਕੁਰਬਾਨੀ ਕਰਨੀ ਜਾਚ ਸਿਖਾਉਣ ਵਾਸਤੇ ਸਤਿਗੁਰੂ ਜੀ ਨੇ ਆਮ ਮੁਖੀ ਹੋ ਕੇ ਕੁਰਬਾਨੀ ਕੀਤੀ ਹੈ। ਉਹ ਸਤਿਗੁਰੂ ਗਰੀਬ ਨਿਵਾਜ ਜੀ ਨੂੰ ਸਤਿਗੁਰਾਂ ਵੱਲੋਂ ਵਰ ਹੋਇਆ ਸੀ ਕਿ ਦੋਹਤਾ ਬਾਣੀ ਕਾ ਬੋਝਤਾ, ਸਤਿਗੁਰੂ ਤੀਜੇ ਪਾਤਸ਼ਾਹ ਨੂੰ ਕਹਿੰਦੇ ਹਨ ਗੁਰੂ ਅੰਗਦ ਸਾਹਿਬ ਬਾਬਤ,
ਇਹ ਮਨ ਐਸਾ ਸਤਿਗੁਰੂ ਖੋਜ ਲੈ।
ਮੇਰੇ ਪਿਆਰੇ ਮਨ ਇਹ ਜੋ ਸਤਿਗੁਰੂ ਅੰਤਰਜਾਮੀ ਹੈ ਉਹਨਾਂ ਨੂੰ ਖੋਜ ਲੈ, ਭਾਲ ਲੈ,
ਜਿਤ ਸੇਵਿਆ ਜਨਮ ਮਰਨ ਦੁੱਖ ਜਾਣ।
ਗੁਰੂ ਅੰਗਦ ਸਾਹਿਬ ਜੀ ਉਹਨਾਂ ਦੇ ਦਰਸ਼ਨ ਕਰਕੇ ਉਹਨੇ ਵਿਕਸੋ ਕਰਿਆ ਹਰ ਆਪ ਸਕਲ ਮਾਲੋ, ਜਿਹਨਾਂ ਦੀ ਨਿਗਾਹ ਦੇ ਨਾਲ ਕੋਈ ਵੀ ਰਾਜੀ ਹੋ ਜਾਂਦੇ ਸੀ। ਜਦੋਂ ਸਮਾਧੀ ਚੋਖਾ ਖੋਲਦੇ ਰੋਗੀਆਂ ਦੀਆਂ ਕਤਾਰਾਂ ਬੰਨ ਕੇ ਅੱਗੇ ਆ ਖੜਦੀਆਂ, ਨਿਗਾਹ ਪੈਣ ਨਾਲ ਸਾਰੇ ਹੀ ਰਾਜੀ ਹੋ ਜਾਂਦੇ। ਜਿਹਨਾਂ ਨੂੰ ਮੰਜੀਆਂ ਤੇ ਚੱਕ ਕੇ ਲਿਆਉਂਦੇ ਉਹ ਪੈਰਾਂ ਨਾਲ ਤੁਰ ਕੇ ਘਰੀ ਪਹੁੰਚ ਜਾਂਦੇ। ਇਹਦੀ ਨਿਗਾਹ ਅੰਮ੍ਰਿਤ ਦੀ ਭਰੀ ਸੀ ਗੁਰੂ ਸਾਹਿਬ ਗੁਰੂ ਅੰਗਦ ਸਾਹਿਬ ਦੀ। ਉਹ ਸਤਿਗੁਰੂ ਜੀ ਇਹੋ ਜਿਹੇ ਸਤਿਗੁਰੂ ਜੀ ਹਨ ਜਿਹਨਾਂ ਦੀ ਸੇਵਾ ਕਰਨੇ ਕਰਕੇ ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ।
ਸਹਸਾ ਮੂਲ ਨਾ ਹੋ ਬਈ,
ਫਿਰ ਸੰਸਾ ਉੱਕਾ ਹੀ ਮੂਲ, ਪ੍ਰਮਾਣ ਪ੍ਰਮੇਹ ਦਾ ਤਾਰਕ ਸੰਸਾ ਜਿਹੜਾ ਹੈ ਮੂਲ ਉੱਕਾ ਹੀ ਕਦਾਚਿਤ ਨੀ ਹੁੰਦਾ। ਫਿਰ
ਹੋਮੈ ਸਬਦ ਜਲਾ,
ਕਮਾਈ ਕਰਕੇ ਦੇਹ ਦੀ ਜਿਹੜੀ ਹੋਮੈ ਇਹਨੂੰ ਜਾਲਦੇ,
ਕੂੜੈ ਕੀ ਪਾਲ ਵਿੱਚੋਂ ਨਿਕਲੈ।
ਇਸ ਪ੍ਰਕਾਰ ਝੂਠ ਦੀ ਜਿਹੜੀ ਪਾਲ ਪੋਸ ਨੇ ਦੇਹ ਦੀ, ਹਰ ਵਕਤ ਪਾਲਣਾ ਚ ਲੱਗੇ ਰਹਿੰਦੇ ਹੈ, ਕੂੜ ਦੀ ਪਾਲ ਬਟ ਉਸਾਰੀ ਰੱਖਦੇ ਕੂੜੇ ਪਦਾਰਥਾਂ ਵੱਲ, ਜਿਹੜੀ ਹਰ ਵਕਤ ਪਾਲ ਵੱਟ ਬਣੀ ਹੋਈ ਹੈ ਸਾਡੇ ਅੰਦਰ ਅੰਤਾ ਕਰਨ ਦੇ ਅੰਦਰ, ਉਹ ਕੂੜ ਦਹੀਂ ਦੀ ਪਾਲਣਾ ਪਲੋਸਣਾ ਇਹ ਟੁੱਟੀ ਆਏਗੀ ਝੂਠੇ ਦੇ ਵੀ ਜਿਹੜੀ ਪਾਲਣਾ ਦੀ ਇੱਛਾ ਬਣੀ ਰਹਿੰਦੀ
ਹੈ ਮਾਨਿਆ
ਜਦੋਂ ਸੱਚਾ ਨਾਰੇ ਦਾ ਨਾਮ ਮਨ ਚ ਆ ਕੇ ਵਸ ਜਾਏਗਾ,
ਅੰਤਰ ਸ਼ਾਂਤ ਮਨ ਸੁਖ ਹੋਏ,
ਅੰਦਰ ਸ਼ਾਂਤੀ ਆ ਜਾਏਗੀ ਹਿਰਦੇ ਦੇ, ਤੇ ਮਨ ਵੀ ਸੁਖ ਸਰੂਪ ਦੀ ਪ੍ਰਾਪਤੀ ਕਰਕੇ ਸੁਖੀ ਹੋ ਜਾਏਗਾ ਮੰਨਣ ਕਰਕੇ।
ਸੱਚ ਸੰਜਮ ਉਤਾਰ ਕੁਮਾਰ,
ਜਿਹੜਾ ਬੋਲਣਾ ਇਹ ਸੰਜਮ ਰੱਖੋ, ਹਰ ਵਕਤ ਸੱਚ ਹੀ ਬੋਲਣਾ, ਕੂੜ ਬੋਲਣ ਵੱਲੋਂ ਸੰਜਮ ਰੱਖਣਾ, ਯਤਨ ਕਰਨਾ ਸੱਚ ਦੇ ਸਾਧਨ ਕਰਕੇ।
ਸੱਚ ਸੰਜਮ ਉਤਾਰ ਕੁਮਾਰ,
ਸੱਚੇ ਦਾ ਸੰਜਮ ਸਾਧਨ ਕਰਕੇ ਨਾਨਕ ਦੀ ਭਗਤੀ ਵੀ ਕਾਰ ਕਮਾਉਣਾ ਕਰੀਏ।
ਨਾਨਕ ਪੂਰਾ ਕਰਮ ਸਤਿਗੁਰ ਮਿਲੈ,
ਉਹਨਾਂ ਦੇ ਪੂਰਨ ਕਰਮ ਹਨ, ਨਿਸ਼ਕਾਮ ਕਰਮ ਹਨ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲਦੇ ਹਨ। ਗਰੀਬ ਨਵਾਜ
ਹਰ ਜੀ ਉਹ ਕਿਰਪਾ ਕਰੇ ਰਜਾ,
ਹਰੀ ਅਕਾਲ ਪੁਰਖ ਜੀ ਕਿਰਪਾ ਦ੍ਰਿਸ਼ਟੀ ਕਰੇ ਤੇ ਰਜਾ ਆਗਿਆ ਮਨਾਵੇ ਸਤਿਗੁਰਾਂ ਦੀ, ਫਿਰ ਛੁਟਕਾਰਾ ਹੁੰਦਾ। ਰਜਾ ਜੋ ਆਗਿਆ ਕਰਨ ਵਾਲਾ ਪਰਮੇਸ਼ਵਰ ਹੈ, ਜਦੋਂ ਕਿਰਪਾ ਦ੍ਰਿਸ਼ਟੀ ਕਰਦਾ ਤਾਂ ਗੁਰੂ ਦੇ ਭਾਣੇ ਵੀ ਚੱਲਿਆ ਜਾਂਦਾ ਹੈ।
ਪੌੜੀ ਜਿਸ ਕਾ ਘਰ ਦੀਵਾਨ ਹਰ
ਹੋਵੇ, ਜਿਨ੍ਹਾਂ ਦੇ ਘਰ ਦੇ ਵਿੱਚ ਦੀਵਾਨ ਆਸਰਾ ਹਰੀ ਦਾ ਦੀਵਾਨ ਹੋਵੇ, ਜਿਵੇਂ ਜਿਹਦੇ ਘਰ ਦਾ ਕੋਈ ਪਾਤਸ਼ਾਹ ਦੀ ਕਚਹਿਰੀ ਹੋਵੇ, ਕਿਉਂ ਜਿਹਦੇ ਘਰ ਹਿਰਦੇ ਦੇ ਅੰਦਰ ਹਰੀ ਅਕਾਲ ਪੁਰਖ ਦਾ ਦੀਵਾਨ ਆਸਰਾ ਹੋਵੇ,
ਜਿਸਦੀ ਮੁੱਠੀ ਵਿੱਚ ਜਗਤ ਸਭ ਆਇਆ।
ਉਹਨਾਂ ਤਾਂ ਸਾਹਿਬ ਸਿੰਘ ਜੀ ਮੁੱਠੀ ਵਿੱਚ ਹੀ ਸਾਰਾ ਸੰਸਾਰ ਆ ਗਿਆ, ਮੁੱਠੀ ਵਿੱਚ ਆਉਣ ਦਾ ਅਧੀਨ ਹੋ ਗਿਆ, ਉਹਨਾਂ ਦੇ ਵਸ ਹੋ ਗਿਆ, ਜੋ ਚਾਹੁਣ ਉਹ ਜਗ ਤੋਂ ਕਰਾ ਸਕਦੇ ਹੈ, ਐਡੀ ਵੱਡੀ ਬਖਸ਼ਿਸ਼ ਦੇ ਮਾਲਕ ਤਾਕਤ ਦੇ ਹੋ ਜਾਂਦੇ ਹੈ ਕਿ ਉਹ ਸਾਰਾ ਸੰਸਾਰ ਉਹਨਾਂ ਦੀ ਬੁੱਧੀ ਰੂਪੀ ਮੁੱਠੀ ਵਿੱਚ, ਸੰਕਲਪ ਰੂਪੀ ਮੁੱਠੀ ਚ ਆ ਗਿਆ, ਜੋ ਚਾਹੁਣ ਕਰਾ ਲੈਣ।
ਇਸ ਕਹੋ ਤਲਕ ਕਿਸੇ ਦੀ ਨਾਹੀ,
ਉਹਨਾਂ ਮਹਾਤਮਾ ਨੂੰ ਤਲਕਾਤ ਨੀ ਕਿਸੇ ਨਾਲ ਰਹਿ ਜਾਂਦਾ, ਕਿਸੇ ਨਾਲ ਤਲਕ ਹੀ ਨੀ ਪਾਉਂਦੇ, ਸਾਰਿਆਂ ਚ ਵਾਹਿਗੁਰੂ ਦੀ ਜੋਤ ਜਾਣ ਕੇ ਪਰਮੇਸ਼ਰ ਨਾਲ ਜੁੜੇ ਰਹਿੰਦੇ ਹੈ। ਉਹਨੂੰ ਤਲਕੀ ਬਾਬਾ ਖਜਾਨ ਸਿੰਘ ਸਾਹਿਬ ਜੀ ਸੰਤਾਂ ਦੇ ਪਿਤਾ ਅਰਥ ਕਰਿਆ ਕਰਦੇ, ਉਹਨੂੰ ਤਕਲੀਫ਼ ਨੀ ਕਿਸੇ ਪ੍ਰਕਾਰ ਦੀ ਰਹਿੰਦੀ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਤਲਕੀ ਤਲਕਾਤ ਨੀ ਕੋਈ ਰਹਿੰਦਾ, ਤੇ ਤਲਕੀ ਕਿਸੇ ਦੀ ਅਧੀਨਗੀ, ਕਿਹਦੇ ਤਲਕ ਚ ਰਹਿਣਾ, ਕਿਹਦੇ ਅਧੀਨ ਰਹਿਣਾ, ਕਿਸੇ ਦੀ ਅਧੀਨਗੀ ਨੀ ਰਹਿੰਦੀ ਉਹਨਾਂ ਦੇ ਤਾਏ।
ਹਰ ਦੀਵਾਨ ਸਭ ਆਣ ਪੈਰੀ ਪਾਇਆ,
ਜੋ ਹਰੀ ਦੇ ਦੀਵਾਨ ਆਸਰਾ ਜਿਨ੍ਹਾਂ ਦੇ ਅੰਦਰ ਹੈ, ਉਹ ਹਰੀ ਦੇ ਦੀਵਾਨ ਸਾਧ ਸੰਗਤ ਜਿਹੜੇ ਰਹਿਣ ਵਾਲੇ ਹੈ, ਉਹਨਾਂ ਦੇ ਸਾਰੇ ਸੰਸਾਰ ਨੂੰ ਜਗਤ ਨੂੰ ਚਰਨੀ ਲਿਆ ਕੇ ਮਾਰਨ ਪਾਪਤਾ ਹੈ।
ਮਾਨਸਾ ਕਿਹੋ ਦੀਵਾਨ ਹੋ, ਕੋਈ ਨਸ ਭੱਜ ਨਿਕਲੈ।
ਲੋਕਾਂ ਦੀਆਂ ਜਿਹੜੀਆਂ ਕਚਹਿਰੀਆਂ ਨਾ ਸਾਧ ਸੰਗਤ ਜੀ, ਉਹਨਾਂ ਚ ਕੋਈ ਨਸ ਕੇ ਸਾਹਮਣੇ ਨਸ ਜਾਂਦੇ, ਕਈ ਭੱਜ ਕੇ ਭਗੌੜੇ ਹੋ ਕੇ ਚੋਰੀ ਨਿਕਲ ਜਾਂਦੇ ਹੈ, ਕੋਈ ਸਾਹਮਣੇ ਨਿਕਲ ਜਾਂਦੇ ਹੈ, ਜਾਂ ਮਾਨੁਖਾਂ ਦੇ ਦੀਵਾਨ ਵਿੱਚੋਂ ਕੋਈ ਨਸ ਕਰਕੇ ਨਿਕਲ ਜਾਂਦੇ ਹਨ।
ਹਰ ਦੀਵਾਨ ਹੋ ਕੋਈ ਕਿੱਥੇ ਜਾਇਆ,
ਹਰੀ ਦੇ ਦੀਵਾਨ ਚੋਂ ਭੱਜ ਸ਼ਬਦ ਇੱਥੇ ਲਾ ਦਿਓ, ਭੱਜ ਕੇ ਕੋਈ ਕਿੱਥੇ ਚੱਲਿਆ ਜਾਏਗਾ ਹਰੀ ਦੇ ਦੀਵਾਨ ਚੋਂ। ਮਹਾਰਾਜ ਸਾਰੀਆਂ ਥਾਵਾਂ ਚ ਵਿਆਪਕ ਹੈ, ਇਉਂ ਦੋਵਾਂ ਥਾਵਾਂ ਚ ਵਰਤ ਲੈਣਾ, ਪਰ ਮਹਾਂਪੁਰਖ ਇਸ ਤਰ੍ਹਾਂ ਵਰਤਿਆ ਕਰਦੇ, ਮਾਨਸਾਂ ਦੇ ਦੀਵਾਨ ਚੋਂ ਕੋਈ ਨਸ ਕੇ ਚੋਰੀ ਤੇ ਭੱਜ ਕਰਕੇ ਭਗੌੜਾ ਹੋ ਕੇ ਨਿਕਲ ਜਾਂਦੇ ਸਾਹਮਣੇ, ਵੀ ਮੈਂ ਆਹ ਚੱਲਿਆ ਕਹਿ ਦਿੰਦੇ ਹੈ, ਤੇ ਹਰੀ ਦੇ ਦੀਵਾਨ ਚੋਂ ਕੋਈ ਕਿੱਥੇ ਜਾਵੇਗਾ।
ਤੂੰ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ,
ਇਹ ਭਾਈ ਉਹ ਐਸਾ ਜੋ ਦੀਵਾਨ ਆਸਰਾ ਹੈ, ਉਹ ਭਗਤਾਂ ਦੇ ਹਿਰਦੇ ਚ ਵਸਿਆ ਹੋਇਆ ਹੈ।
ਤਿੰਨ ਰਹਿੰਦੇ ਖੂਹਦੇ ਆਣ ਸਭ ਭਗਤਾਂ ਅੱਗੇ ਖਲਵਾਇਆ,
ਉਹਨਾਂ ਜਿਹੜੇ ਰਹਿੰਦੇ ਸੀ ਖੂਹਦੇ ਬਚਦੇ ਖੁਚਦੇ ਸੀ, ਉਹ ਵੀ ਭਗਤਾਂ ਦੇ ਅੱਗੇ ਲਿਆ ਕੇ ਕਢਵਾ ਤੇ, ਖੜੇ ਕਰ ਦਿੱਤੇ, ਸ਼ਰਨ ਪਾ ਦਿੱਤੇ, ਪੈਰੀ ਪਾ ਦਿੱਤੇ, ਲਓ ਜੀ ਬਖਸ਼ ਲਓ ਇਹਨਾਂ ਨੂੰ ਵੀ, ਇਹ ਖੜੇ ਕਰ ਦਿੱਤੇ ਲਿਆ ਕੇ। ਇਸੇ ਪ੍ਰਕਾਰ
ਤਿੰਨ ਰਹਿੰਦੇ ਖੂਹਦੇ ਆਣ ਸਭ ਭਗਤਾਂ ਅੱਗੇ ਖਲਵਾਇਆ,
ਸਾਧ ਸੰਗਤ ਜੀ ਰਹਿੰਦੇ ਖੂਹਦੇ ਖੈਂਦੇ ਰਹਿੰਦੇ ਸੀ ਨਾ ਈਰਖਾ ਕਰਕੇ, ਕੋਈ ਭਗਤਾਂ ਦੇ ਅਧੀਨ ਕਰਕੇ ਅੱਗੇ ਖੜੇ ਕਰਦੇ ਬੋਲੇ ਬਣਾ ਕੇ।
ਹਰ ਨਾਲ ਕੀ ਵਡਿਆਈ ਕਰਮ ਪ੍ਰਾਪਤ ਹੋਵੇ,
ਹਰੀ ਪਰਮੇਸ਼ਵਰ ਦੇ ਨਾਮ ਦੀ ਜਿਹੜੀ ਵਡਿਆਈ ਹੈ, ਇਹ ਪੂਰਵਲੇ ਜੀ ਦੇ ਚੰਗੇ ਪੁੰਨ ਕੀਤੇ ਹੋਏ ਹੈ, ਉਹਨਾਂ ਨੂੰ ਇਹ ਪ੍ਰਾਪਤ ਹੁੰਦੀ ਹੈ।
ਗੁਰਮੁਖ ਵਿਰਲੈ ਕਿਨੈ ਧਿਆਇਆ,
ਕੋਈ ਕੋਈ ਕਹੀਏ ਵਿਰਲੇ ਹੀ ਹੈ ਨਾ ਗੁਰਮੁਖ, ਕਿਸੇ ਕਿਸੇ ਨੇ ਮਹਾਰਾਜ ਨੂੰ ਧਿਆਉਣਾ ਕੀਤਾ, ਬਾਹਲੀ ਦੁਨੀਆਂ ਪਸਾਰੇ ਵਿੱਚ ਹੀ ਲੱਗੀ ਹੋਈ ਹੈ।
ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਜਗਤ ਮੋਆ।
ਬਿਨਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਹਿਲ ਕਰੀ ਤੋਂ ਸਾਰਾ ਸੰਸਾਰ ਮਿੱਟੀ ਦੇ ਨਸ਼ਟ ਹੋ ਰਿਹਾ ਹੈ।
ਵਿਰਥਾ ਜਨਮ ਗਵਾਏ,
ਮਿੱਟੀ ਦੇ ਨਸ਼ਟ ਕੀ ਮੌਤ ਮਾਰਦੀ ਰਹਿੰਦੀ ਹਰ ਵਾਰੀ। ਉਹ ਜਨਮ ਆਪਣਾ ਵਿਅਰਥ ਗਵਾ ਕੇ ਚਲੇ ਜਾਂਦੇ ਹਨ, ਵਿਸ਼ਿਆਂ ਵਿੱਚ ਲੱਗ ਲੱਗ ਕੇ।
ਦੂਜੇ ਭਾਏ ਅਤ ਦੁੱਖ ਲੱਗਾ,
ਭਾਵ ਵਿੱਚ ਦੂਜੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦੇ ਹੈ, ਪੂਜਾ ਕਰਦੇ ਹੈ, ਜਦੈਗੀ ਹਰ ਵਕਤ ਪਾਉਂਦੀ ਹੈ ਜਿਨ੍ਹਾਂ ਨੂੰ, ਉਹਨਾਂ ਨੂੰ ਅਤਿਅੰਤ ਹੀ ਜੰਮਣ ਮਰਨ ਦਾ ਦੁੱਖ ਲੱਗਾ ਹੈ।
ਮਰ ਜੰਮੇ ਆਵੇ ਜਾਏ,
ਮੌਤ ਦੇ ਮਾਰੇ ਹੋਏ ਜੰਮਦੇ ਰਹਿੰਦੇ ਹੈ, ਵਾਸ਼ਨਾ ਦੇ ਮਾਰੇ ਜੰਮਦੇ ਰਹਿੰਦੇ ਹੈ, ਮੌਤ ਦੇ ਮਾਰੇ ਜਾਂਦੇ ਰਹਿੰਦੇ ਹੈ, ਜੰਮ ਕੇ ਆਉਂਦੇ ਜਾਂਦੇ ਰਹਿੰਦੇ ਹਨ।
ਬਿਸਤਾ ਅੰਦਰ ਵਾਸ ਹੈ,
ਮਾਤਾ ਦੇ ਗਰਭ ਰੂਪੀ ਬਿਸਤਾ ਹੀ ਤਾਂ ਪਹਿਲਾਂ ਵਾਸਾ ਹੈ,
ਫਿਰ ਜੀਨੀ ਪਾ
ਇੱਥੇ ਵਿਸ਼ਿਆਂ ਵਿੱਚ, ਵਿਸ਼ਿਆਂ ਰੂਪੀ ਗੰਦੇ ਚ ਵਾਸਾ ਹੈ, ਮੁੜ ਮੁੜ ਕੇ ਜੂਨਾਂ ਚ ਪਾਏ ਜਾਂਦੇ, ਫਿਰ ਨਰਕ ਦੇ ਵਿੱਚ ਵਾਸਾ ਹੁੰਦਾ ਹੈ।
ਨਾਨਕ ਬਿਨ ਨਾਵੈ ਜੰਮ ਮਾਰਤੀ,
ਗੁਰੂ ਜੀ ਕਹਿੰਦੇ ਨਾਨਕ ਤੋਂ ਬਿਨਾਂ ਜੰਮ ਪਿੱਛੇ ਮਾਰਦਾ ਸੀ, ਹੁਣ ਮਾਰਦਾ ਹੈ, ਅੱਗੇ ਨਾਮ ਜਿਹਦੇ ਬਗੈਰ ਜੰਮ ਮਾਰੇਗਾ।
ਅੰਤ ਗਿਆ ਪਛਤਾਉ,
ਜੀ ਪਛਤਾਪ ਕਰਦਾ ਗਿਆ ਦੁਨੀਆਂ ਚੋਂ, ਹੱਥ ਕਿਸੇ ਦੇ ਕੋਈ ਵਸਤੂ ਨੀ ਆਈ।
ਮਹੱਲਾ ਤੀਜਾ, ਇਸ ਜਗ ਮਹਿ ਪੁਰਖ ਏਕ ਹੈ,
ਇਸ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਪੁਰਖ ਮਰਦ ਕੀਰਤਨ ਬ੍ਰਹਮੀ ਕੋਈ ਹੈ,
ਹੋਰ ਸਗਲੀ ਨਾਰ ਸਵਾਈ,
ਹੋਰ ਸਾਰੇ ਇਸਤਰੀਆਂ ਦੀ ਨਿਆਈ ਹੈ, ਜਿੰਨੇ ਦੇਵੀ ਜੋਤੇ ਹੈ ਸਭ ਇਸਤਰੀਆਂ ਦੀ ਨਿਆਈ ਹੈ, ਇੱਕ ਪੁਰਖ ਤੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਪਰਮੇਸ਼ੁਰ ਇੱਕੋ ਹੀ ਹੈ ਜਗਤ ਵਿੱਚ, ਹੋਰ ਸਾਰੀਆਂ ਇਸਤਰੀਆਂ ਦੀ ਨਿਆਈ ਸਵਾਈ ਸਿਰ ਦੀ ਪਰਾਧੀਨ ਹੋਣੇ ਕਰਕੇ ਕਾਲ ਦੇ ਕਰਮਾਂ ਦੇ ਅਗਿਆਨ ਦੇ, ਕਿਉਂ ਇਸਤਰੀਆਂ ਦੀ ਨਿਆਈ ਸਵਾਈ ਸ੍ਰਿਸ਼ਟੀ ਆਈ ਹੋਈ ਹੈ ਜਿੰਨੀ,
ਸਭ ਘੱਟ
ਪੁਰਖਲੀ ਸਾਰੀ ਸ੍ਰਿਸ਼ਟੀ ਸਭ ਜਿੰਨੀ ਆਈ ਹੋਈ ਹੈ,
ਸਭ ਘੱਟ ਭੋਗ ਵੈ ਅਲਿਪਤ ਰਹਿ।
ਬ੍ਰਹਮ ਸਾਰਿਆਂ ਘਟਾਂ ਚ ਭੋਗ ਲਗਾਉਂਦਾ ਹੈ, ਜੋ ਕੋਈ ਪ੍ਰੇਮ ਨਾਲ ਅਰਪਣ ਕਰਦਾ ਦਿੰਦਾ ਹੈ ਅਤੇ ਉਹ ਗ੍ਰਹਿਣ ਕਰਦਾ ਹੈ, ਫਿਰ ਪਾਪ ਪੁੰਨ ਤੋਂ ਅਲਿਪਤ ਨਿਰਲੇਪ ਰਹਿੰਦਾ ਹੈ ਮਹਾਰਾਜ।
ਅਲੱਖ ਨਾ ਲਖਣਾ ਜਾਈ,
ਗੁਰਾਂ ਤੋਂ ਬਿਨਾਂ ਅਲੱਖ ਸਰੂਪ ਹੈ, ਸਤਿਗੁਰੂ ਬਗੈਰ ਲਖਿਆ ਨੀ ਜਾਂਦਾ ਕਿਸੇ ਦੇ ਪਾਸੋਂ।
ਗੁਰ ਵੇਖਾ ਲਿਆ,
ਸਤਿਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਪ੍ਰਗਟ ਕਰਕੇ ਉਹ ਹਾਲ ਦਿੱਤਾ ਹੈ,
ਸਬਦੇ ਸੋ ਜੀ ਪਾਈ,
ਉਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਕਮਾਈ ਕਰਦੇ ਹੈ, ਸਬਦ ਕਰਕੇ ਸੋਝੀ ਸਰੂਪ ਦੀ ਪਾ ਲਈ ਹੈ।
ਪੁਰਖ ਹੈ ਸੇਵ ਹੈ ਸੇ ਪੁਰਖ ਹੋਵ ਹੈ,
ਜਿਹੜੇ ਭਾਈ ਪੁਰਖ ਪੂਰਨ ਪਰਮੇਸ਼ੁਰ ਕੋਈ ਹੈ ਨਾ, ਜਿਹੜੇ ਉਹਦਾ ਸੇਵਨ ਕਰਦੇ ਉਹ ਵੀ ਬ੍ਰਹਮ ਗਿਆਨੀ ਪੁਰਖ ਬ੍ਰਹਮ ਰੂਪ ਹੀ ਹੋ ਜਾਂਦੇ, ਪੂਰਨ ਰੂਪ ਹੀ ਹੋ ਜਾਂਦੇ ਹੈ। ਗੁਰੂ ਸਾਹਿਬ ਅਕਾਲ ਪੁਰਖ ਦਾ ਰੂਪ ਹੈ, ਜਿਹੜੇ ਗੁਰੂ ਸਾਹਿਬ ਪੂਰਨ ਨੂੰ ਸੇਵਨ ਕਰਦੇ ਹੈ ਉਹ ਪੂਰਨ ਨਾਲ ਮਿਲ ਕੇ ਪੂਰਨ ਹੀ ਹੋ ਜਾਂਦੇ ਹਨ।
ਹੋਮੈ ਸ਼ਬਦ ਜਲਾਏ,
ਪਰ ਪੂਰਨ ਉਹ ਹੁੰਦੇ ਹੈ ਜਿਹਨੇ ਦੇਹ ਦੀ ਹੋਮੈ ਸ਼ਬਦ ਦੀ ਕਮਾਈ ਕਰਕੇ ਜਾਗ ਦਿੱਤੀ ਹੈ, ਅੰਦਰੋਂ ਮੇੜ ਦਿੱਤੀ ਹੈ।
ਇਸ ਦਾ ਸ਼ਰੀਕ ਕੋ ਨਹੀਂ,
ਇਸ ਪਿਆਰੇ ਵਾਹਿਗੁਰੂ ਨਾਲ ਸ਼ਰੀਕਾ ਕਰਨ ਵਾਲਾ ਕੋਈ ਨਹੀਂ ਹੈ,
ਨਾ ਕੋ ਕੰਟਕ ਵੈਰਾਈ,
ਨਾ ਕੋਈ ਕੰਟਕ ਦੁਖਦਾਇਕ ਹੈ ਉਹਦਾ, ਨਾ ਬੈਰਾਈ ਬੈਰ ਕਰਨ ਵਾਲਾ ਹੈ।
ਇਹ ਚਲ ਰਾਜ ਹੈ ਸਦਾ ਤਿਸ ਕੇਰਾ,
ਇਸ ਵਾਹਿਗੁਰੂ ਦਾ ਚੱਲ ਰਹਿਣ ਵਾਲਾ ਰਾਜ ਹੈ,
ਨਾ ਆਵੇ ਨਾ ਜਾਏ,
ਉਹਦਾ ਪ੍ਰਕਾਸ਼ ਜਿਹੜਾ ਚੱਲ ਰਹਿਣ ਵਾਲਾ ਹੈ, ਨਾ ਜਨਮ ਧਾਰ ਕੇ ਕਿਤੋਂ ਆਇਆ ਨਾ ਮਰ ਕੇ ਕਿਤੇ ਜਾਵੇਗਾ, ਸਦਾ ਚੱਲ ਰਹਿਣ ਵਾਲਾ ਉਹਦਾ ਪ੍ਰਕਾਸ਼ ਹੈ।
ਅਨਦਿਨ ਸੇਵਕ ਸੇਵਾ ਕਰੇ,
ਜਿਹੜੇ ਰਾਤ ਦਿਨ ਸੇਵਕ ਬਣ ਕੇ ਮਹਾਰਾਜ ਦੀ ਸੇਵਾ ਭਗਤੀ ਕਰਦੇ ਹੈ,
ਹਰ ਸੱਚੇ ਕੇ ਗੁਣ ਗਾਈ,
ਅਕਾਲ ਪੁਰਖ ਹਰੀ ਸੱਚੇ ਦੇ ਗੁਣਾਂ ਨੂੰ ਗਾਉਂਦੇ ਕੀਰਤਨ ਚ ਪਾ ਕੇ,
ਨਾਨਕ ਵੇਖ ਵਿਖਸਿਆ,
ਪੁਰਖਾਂ ਨੂੰ ਉਹਨਾਂ ਦੀ ਵਡਿਆਈ ਚੜ੍ਹਦੀ ਕਲਾ ਆ ਗਈ ਹੈ। ਸਤਿਗੁਰੂ ਜੀ ਕਹਿੰਦੇ ਅਸੀਂ ਵੇਖ ਕੇ ਵਿਖਸਿਆ ਖਿੜ ਗਏ ਹਾਂ,
ਹਰ ਸੱਚੇ ਕੀ ਵਡਿਆਈ,
ਸੱਚੇ ਪਰਮੇਸ਼ਰ ਹਰੀ ਦੀ ਵਡਿਆਈ ਹੈ ਜਿਹੜੀ ਭਗਤਾਂ ਨੂੰ ਦਿੱਤੀ ਹੈ।
ਪੌੜੀ ਜਿਨ ਕਹਿ ਹਰ ਨਾਮ ਵਸਿਆ ਸਭ ਹਿਰਦੈ,
ਇਹਨਾਂ ਦੇ ਹਿਰਦੇ ਚ ਸਦਾ ਵਾਸਤੇ ਪਰਮੇਸ਼ਰ ਦਾ ਨਾਮ ਵਸ ਗਿਆ ਹੈ।
ਹਰ ਨਾਮੋ ਤਿਨ ਕੌ ਰੱਖਣਾ,
ਉਹਨਾਂ ਦੀ ਰੱਖਿਆ ਕਰਨ ਵਾਲਾ ਵੀ ਵਾਹਿਗੁਰੂ ਦਾ ਨਾਮ ਹੀ ਹੈ, ਜਿਵੇਂ ਪ੍ਰਹਿਲਾਦ ਦੀ ਰੱਖਿਆ ਮਹਾਰਾਜ ਨੇ ਕੀਤੀ।
ਹਰ ਨਾਮ ਪਿਤਾ ਹਰ ਨਾਮੋ ਮਾਤਾ,
ਪਰਮੇਸ਼ਰ ਦਾ ਨਾਮ ਹੀ ਪਿਤਾ ਹੈ, ਰੱਖਿਆ ਕਰਨੀ ਪਰਮੇਸ਼ਰ। Thank you. ਗਿਆਨ ਪ੍ਰਗਟ ਹੁੰਦਾ ਹੈ। ਗਿਆਨ ਕਰਕੇ ਹੀ ਗਿਆਨ ਜਿਹੜਾ ਸੱਚਾ ਦਿੰਦਾ ਹੈ ਫਿਰ ਬਾਹਰ
ਹਰ ਨਾਮ
ਜੋ ਮਾਤਾ ਪਿਤਾ ਰੂਪ ਪਰਮੇਸ਼ਰ ਦਾ ਨਾਮ ਹੀ ਹੈ।
ਹਰ ਨਾਮ ਸਖਾਈ ਮਿੱਤਰ ਹਮਾਰਾ,
ਹਰੀ ਦਾ ਨਾਮ ਹੀ ਇਸ ਲੋਕ ਦਾ ਸਖਾ ਮਿੱਤਰ ਹੈ ਅਤੇ ਪ੍ਰਲੋਕ ਦੀ ਸਹਾਇਤਾ ਕਰਨ ਵਾਲਾ ਸਾਡਾ ਮਿੱਤਰ ਹੈ।
ਹਰ ਨਾਲ ਹੈ ਨਾਲ ਗੱਲਾਂ, ਹਰ ਨਾਲ ਹੈ ਨਾਲ ਮਸਲਤ,
ਪਰਮੇਸ਼ਰ ਦੇ ਨਾਮ ਨਾਲ ਹੀ ਜਿਵੇਂ ਆਪਣੇ ਮਿੱਤਰਾਂ ਨਾਲ ਮਿਲ ਕੇ ਗੱਲਾਂ ਕਰੀ ਦੀਆਂ, ਇਸ ਪ੍ਰਕਾਰ ਗੱਲਾਂ ਵੀ ਮਹਾਰਾਜ ਦੇ ਨਾਮ ਦੇ ਨਾਲ ਹੀ ਅਸੀਂ ਕਰਦੇ ਹਾਂ ਤੇ ਮਸਲਤ ਸਲਾਹ ਜਿਹੜੀ ਲੈਣੀ ਹੈ ਇਹ ਵੀ ਮਹਾਰਾਜ ਦੇ ਨਾਮ ਦੀ ਅਸੀਂ ਲੈਂਦੇ ਹਾਂ।
ਹਰ ਨਾਮ ਹਮਾਰੀ ਕਰਦਾ ਨਿਤ ਸਾਰਾ,
ਹਰੀ ਦਾ ਨਾਮ ਹੀ ਸਾਡੀ ਸੰਭਾਲ ਕਰਦਾ ਹੈ। ਗੱਲਾਂ ਇੱਕ ਦੋ ਅੰਤਰੰਗ ਕਮੇਟੀ ਚ ਮਿਲ ਕੇ ਕਰਨੀਆਂ ਅਤੇ ਮਸਲਤ ਸਲਾਹ ਕਰਨੀ ਜਨਰਲ ਇਕੱਤਰ ਦਾ ਵਿੱਚ, ਇਹ ਪਰਮੇਸ਼ਰ ਦਾ ਨਾਮ ਹੀ ਸਾਡੀ ਹਮੇਸ਼ਾ ਲਈ ਸੰਭਾਲ ਕਰਦਾ ਹੈ।
ਹਰ ਨਾਮ ਹਮਾਰੀ ਸੰਗਤ ਅਤ ਪਿਆਰੀ,
ਹਰੀ ਦੇ ਨਾਮ ਜਪਣ ਵਾਲੀ ਸਾਡੀ ਸੰਗਤ ਅਤਿਅੰਤ ਪਿਆਰੀ ਹੈ।
ਹਰ ਨਾਮ ਕੋਲ ਹਰ ਨਾਮ ਪਰਿਵਾਰ,
ਪਰਮੇਸ਼ਰ ਦਾ ਨਾਮ ਹੀ ਸਾਡੀ ਭਾਈ ਕੋਲੋਂ ਹੈ ਜਿਹੜੀ ਕੋਲ, ਜਿਸ ਪ੍ਰਕਾਰ ਬੇਬੀਆਂ ਦੀ ਕੋਲ, ਸੋਹਣੀਆਂ ਦੀ ਕੋਲ, ਇਹ ਪਰਮੇਸ਼ਰ ਦਾ ਨਾਮ ਹੀ ਸਾਡੀ ਕੋਲ ਹੈ, ਅਚੁੱਤ ਕੋਲ ਹੈ ਸਾਡੀ।
ਹਰ ਨਾਮ ਪਰਿਵਾਰ,
ਹਰੀ ਦਾ ਨਾਮ ਹੀ ਸਾਡਾ ਪਰਿਵਾਰ ਹੈ, ਜਿਵੇਂ ਪੁੱਤਰ ਧੀਆਂ ਕਹਿੰਦੇ ਹੈ ਕਿਉਂ, ਪਰਮੇਸ਼ਰ ਦਾ ਨਾਮ ਹੀ ਸ਼ਾਂਤੀ ਰੂਪ ਪਤਨੀ ਹੈ ਅਤੇ ਧੀਰ ਰੂਪ ਧੀ ਹੈ, ਇਸੇ ਪ੍ਰਕਾਰ ਸਭ ਸੰਤੋਖ ਪੁੱਤਰ ਹਨ, ਇਸ ਪ੍ਰਕਾਰ ਸਾਹਿਬ ਸਿੰਘ ਸਾਡਾ ਪਰਿਵਾਰ ਹੈ।
ਜਨ ਨਾਨਕ ਕਹੋ ਹਰ ਨਾਮ ਹਰ ਗੁਰ ਦੀਆ,
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਜਨਾਂ ਨੂੰ ਤਾਂ ਪਰਮੇਸ਼ਰ ਦਾ ਨਾਮ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ।
ਹਰ ਹਾਲਤ ਪਲਕ ਸਦਾ ਕਰੇ ਨਿਸਤਾ,
ਇਹ ਹਰੀ ਦਾ ਨਾਮ ਹਾਲਤ ਇਸ ਲੋਕ ਵਿੱਚ ਵਿਕਾਰਾਂ ਤੋਂ ਬਚਾਉਣ ਦਾ, ਪਰ ਲੋਕ ਵਿੱਚ ਜਮ੍ਹਾਂ ਤੋਂ ਛਡਾਉਣ ਦਾ, ਸਦਾ ਵਾਸਤੇ ਨਿਸਤਾਰਾ ਨਿਸ਼ਚ ਤੋਂ ਕਰਾਉਣਾ ਕਰੇਗਾ, ਉਧਾਰ ਕਰੇਗਾ।